ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ, ਪਿੰਡ ਘਰ ਖੇਤ ਚੁੱਲਾ ਲੱਸੀ ਮੱਕੀ ਦੀ ਰੋਟੀ ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ, ਚਿੱਤ ਜਿਹਾ ਕਰਦਾ ਹੈ ਨਾ ਪੰਜਾਬ ਮੁੜ ਜਾਣ ਨੂੰ। ਨਾ 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 ਨਾ, ਇਮੋਸ਼ਨਲ ਨਹੀਂ ਹੋਣਾ, ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ, ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ, ਪੁੱਤ ਕਵੇਲਾ ਹੋ ਗਿਆ ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਪਿਆਰਪ੍ਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਹਾਂ ਦਾਬਰਜ਼ੇ, ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਮੈਂ ਸੰਦੀਪ ਕੌਰ ਮੁਖਾਤਿਬਾਂ ਤੁਹਾਡੇ ਆਪਣਾ ਪਿਆਰਾ ਜਿਹਾ ਪ੍ਰੋਗਰਾਮ ਲੈ ਕੇ, ਨਾਮ ਜਿਸਦਾ ਰੰਗਲੇ ਬੋਲ। ਹਾਂਜੀ, ਉਹੀ ਰੰਗਲੇ ਬੋਲ ਜਿਸ ਚ ਤੁਸੀਂ ਅੱਜ ਦੇ ਦਿਨ ਪੰਜਾਬੀ ਸਭਿਆਚਾਰ ਵਾਲੇ ਭੁੱਲੇ ਵਿਸਰੇ ਸ਼ਬਦ ਸੁਣਦੇ ਹੁੰਦੇ ਹੋ, ਜਾਣਕਾਰੀ ਸਾਂਝੀ ਕਰਦੇ ਨੇ ਸਾਡੇ ਸਰੋਤੇ ਆ ਕਿ ਕੁਝ ਅਜਿਹੇ ਸ਼ਬਦ ਜੋ ਜਾਂ ਕੁਝ ਅਜਿਹੀਆਂ ਚੀਜ਼ਾਂ ਵਸਤੂਆਂ ਸਾਡੇ ਸਭਿਆਚਾਰ ਦੇ ਵਿੱਚੋਂ, ਸਾਡੇ ਪਿੰਡਾਂ ਦੀਆਂ ਗੱਲਾਂ ਕਹਿ ਸਕਦੇ ਹਾਂ ਅਸੀਂ, ਸਾਡੇ ਬਜ਼ੁਰਗਾਂ ਦੀਆਂ ਗੱਲਾਂ ਜਾਂ ਪੁਰਾਣੇ ਦੌਰ ਦੀਆਂ ਪੁਰਾਣੇ ਪੰਜਾਬ ਦੀਆਂ ਗੱਲਾਂ ਚੇਤੇ ਕਰਦੇ ਹਾਂ ਜੀ। ਅੱਜ ਦੇ ਦਿਨ ਅਜਿਹੇ ਸ਼ਬਦ ਸਵਾਲਾਂ ਜਵਾਬਾਂ ਦੇ ਰੂਪ ਦੇ ਵਿਚ ਹੁੰਦੇ ਨੇ, ਸਵਾਲ ਹੁੰਦੇ ਨੇ ਤੁਹਾਡੇ ਲਈ ਔਰ ਜਵਾਬ ਤੁਸੀਂ ਲੈ ਕੇ ਪਹੁੰਚਦੇ ਹੋ ਜੀ ਪ੍ਰੋਗਰਾਮ ਚ, ਤੇ ਨਾਲ ਹੀ ਨਾਲ ਪ੍ਰੋਗਰਾਮ ਚ ਅਸੀਂ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਪਰ ਉਹਨਾਂ ਦੇ ਵਿਚੋਂ ਦੋ ਪਿੰਡਾਂ ਦੇ ਨਾਮ ਤੇ ਉਹਦੇ ਇਤਿਹਾਸ ਦੇ ਬਾਰੇ ਜਾਣਕਾਰੀ ਵੀ ਸਾਂਝੀ ਕਰਦੇ ਹਾਂ ਕਿ ਉਸ ਪਿੰਡ ਦਾ ਨਾਮ ਕਿਵੇਂ ਪਿਆ, ਕਿਉਂ ਪਿਆ ਤੇ ਉਹਦੀ ਕੀ ਮਹੱਤਤਾ ਹੈ। ਸੋ ਇਹ ਪ੍ਰੋਗਰਾਮ ਚ ਸਾਂਝੇ ਕਰਨ ਤੋਂ ਇਲਾਵਾ ਪ੍ਰੋਗਰਾਮ ਚ ਤੁਹਾਡੀਆਂ ਫੋਨ ਕਾਲਸ ਵੀ ਹੁੰਦੀਆਂ ਨੇ, ਤੁਹਾਡੇ ਸੁਨੇਹੇ ਵੀ ਹੁੰਦੇ ਨੇ ਜੋ ਕਿ ਇਸ ਵਕਤ ਬਿਲਕੁਲ ਮਿਲਣੇ ਸ਼ੁਰੂ ਹੋ ਗਏ ਨੇ। ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਕਿ ਜੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ ਤੁਸੀਂ ਆਪਣੇ ਮੈਸੇਜਸ ਸਾਡੇ ਤੱਕ ਪਹੁੰਚਾ ਦਿੰਦੇ ਹੋ, ਜੁੜ ਜਾਂਦੇ ਹੋ ਸਾਡੇ ਨਾਲ, ਇੱਥੋਂ ਪਤਾ ਲੱਗਦਾ ਕਿ ਤੁਹਾਨੂੰ ਕਿੰਨੀ ਬੇਸਬਰੀ ਦੇ ਨਾਲ ਉਡੀਕ ਹੁੰਦੀ ਹੈ ਆਪਣੇ ਇਸ ਪ੍ਰੋਗਰਾਮ ਦੀ, ਔਰ ਓਨੀ ਹੀ ਸ਼ਿੱਦਤ ਦੇ ਨਾਲ ਅਸੀਂ ਵੀ ਜੁੜ ਜਾਂਦੇ ਹਾਂ ਤੁਹਾਡੇ ਨਾਲ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਤੇ ਫਿਰ ਪ੍ਰੋਗਰਾਮ ਚ ਪਹੁੰਚਣ ਦੇ ਲਈ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜਿਹੜੇ ਨਵੇਂ ਨਵੇਂ ਸਰੋਤੇ ਜੁੜਦੇ ਨੇ ਉਹਨਾਂ ਨੂੰ ਦੱਸਣਾ ਬਣਦਾ, 9467333 09463333309 ਭਾਰਤ ਦਾ ਸਟੂਡੀਓ ਨੰਬਰ ਤੇ ਬਾਕੀ ਦੇ ਨੰਬਰ ਵੀ ਤੁਸੀਂ ਨੋਟ ਕਰ ਲੋ ਜੀ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 020-3287-2145 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਬਿਲਕੁਲ ਜੀ, ਇਹਨਾਂ ਨੰਬਰਾਂ ਨੂੰ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਚ ਸ਼ਿਰਕਤ ਕਰ ਸਕਦੇ ਹੋ। ਪੂਰੇ ਇੱਕ ਘੰਟੇ ਦੇ ਲਈ ਲਾਈਵ ਹੁੰਦਾ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੇ, ਬਿਲਕੁਲ ਫੋਨ ਲਾਈਨਸ ਓਪਨ ਹੋ ਜਾਣਗੀਆਂ ਥੋੜੀ ਹੀ ਦੇਰ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਆਪਾਂ ਪਿੰਡਾਂ ਦੇ ਵੱਲ ਚੱਲਦੇ ਹੁੰਦੇ ਹਾਂ, ਸੋ ਪੰਜਾਬ ਦੇ ਜੀ ਪਿੰਡ ਬਹੁਤ ਸਾਰੇ ਪਿੰਡ ਨੇ, ਜਿਹੜੇ ਪਿੰਡ ਬਾਰੇ ਅੱਜ ਗੱਲ ਕਰਨੀ ਆ, ਇੱਕ ਤਾਂ ਹੈ ਜੀ ਪਿੰਡ ਮੌੜੀ ਤੇ ਦੂਜਾ ਹੈ ਪਿੰਡ ਵਛੋਆ। ਹੁਣ ਇਹ ਮੌੜੇ ਪਿੰਡ ਕਿਸੇ ਕਿਸੇ ਨੇ ਤਾਂ ਜ਼ਰੂਰ ਸੁਣਿਆ ਹੋਏਗਾ, ਖੈਰ ਜੋ ਇਸ ਪਿੰਡ ਨੂੰ ਸੰਬੰਧਿਤ ਨੇ ਯਾਨੀ ਜਿਨ੍ਹਾਂ ਜੋ ਬਿਲੋਂਗ ਕਰਦੇ ਨੇ ਉਹ ਤਾਂ ਬਿਲਕੁਲ ਜੀ ਧਿਆਨ ਨਾਲ ਜ਼ਰੂਰ ਸੁਣਨਾ ਕਿ ਇਸ ਪਿੰਡ ਦੀ ਖਾਸੀਅਤ ਕੀ ਹੈ। ਕਈ ਵਾਰੀ ਹੁੰਦਾ ਇੱਦਾਂ ਜੀ ਕਿ ਅਸੀਂ ਕਿਸੇ ਥਾਂ ਤੇ ਰਹਿ ਰਹੇ ਹੁੰਦੇ ਹਾਂ ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਥਾਂ ਦਾ ਜਿਹੜਾ ਮਹੱਤਵ ਹੈ ਉਹ ਕੀ ਹੈ, ਉਸਦਾ ਨਾਮ ਕਿਵੇਂ ਪਿਆ। ਸੋ ਮੈਂ ਦੱਸ ਦਿਆਂ ਕਿ ਪਿੰਡ ਮੌੜੇ ਤਹਿਸੀਲ ਅਜਨਾਲਾ ਦਾ ਪਿੰਡ ਮੌੜੇ ਹੈ ਚਗਾਵਾਂ ਅਜਨਾਲਾ ਸੜਕ ਤੋਂ 1 ਕਿਲੋਮੀਟਰ ਦੂਰ ਹੈ ਔਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 47 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ ਜੀ। ਇਸ ਪਿੰਡ ਦਾ ਇਤਿਹਾਸ ਜਿਹੜਾ ਹੈ ਨੌਸ਼ਹਿਰਾ ਭਰਾਵਾਂ ਜੋ ਕਿ ਪਾਕਿਸਤਾਨ ਦੀ ਪੱਤੀ ਸਾਫਾ ਚੰਦ ਵਿਚੋਂ ਦੋ ਭਰਾ ਟੇਕ ਸਿੰਘ ਤੇ ਬਘੇਲ ਸਿੰਘ ਨੂੰ 12 ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਇਨਾਮ ਦੇ ਵਿਚੋਂ ਮਿਲੀ ਸੀਗੀ ਤੇ ਉਨ੍ਹਾਂ ਨੇ ਘੋੜਾ ਫੇਰ ਕੇ ਲਈ ਸੀ ਤੇ ਉਨ੍ਹਾਂ ਨੇ ਇੱਥੇ ਇੱਕ ਕਿਲਾ ਬਣਵਾਇਆ। ਪਿੰਡ ਦਾ ਨਾਂ ਆਪਣੇ ਕਿਸੇ ਵਡੇਰੇ ਦੇ ਨਾਂ ਤੇ ਮੋਹਰੇ ਜਾਂ ਮੋੜੇ ਰੱਖਿਆ ਗਿਆ ਤੇ ਕਿਲੇ ਦੇ ਵਿਚ ਹੁਣ ਤਾਂ ਸਰਕਾਰੀ ਸਕੂਲ ਚੱਲ ਰਿਹਾ ਹੈ। ਦੱਸਦੀਏ ਕਿ ਇਸ ਪਿੰਡ ਦੇ ਹਾਕਮ ਸਿੰਘ ਨੇ ਨਾਮਧਾਰੀ ਲਹਿਰ ਦੇ ਵਿਚ ਅੰਗਰੇਜ਼ ਰਾਜ ਵੇਲੇ ਗਾਵਾਂ ਵੱਢਣ ਵਾਲੇ ਬੁੱਚੜਾ ਨੂੰ ਮਾਰਿਆ ਸੀਗਾ ਤੇ ਜਦੋਂ ਨਿਰਦੋਸ਼ ਲੋਕਾਂ ਨੂੰ ਅੰਗਰੇਜ਼ ਪੁਲਿਸ ਤੰਗ ਕਰ ਰਹੀ ਸੀ ਤਾਂ ਬਾਬਾ ਜੀ ਨੇ ਪੇਸ਼ ਹੋ ਕੇ ਕਿਹਾ ਕਿ ਬੇਗੁਨਾਹਾਂ ਨੂੰ ਛੱਡ ਦਿੱਤਾ ਜਾਏ ਕਿਉਂਕਿ ਇਨ੍ਹਾਂ ਨੂੰ ਨਾ ਮਾਰਿਆ ਜਾਵੇ ਤੇ ਉਨ੍ਹਾਂ ਨੇ ਆਪਣੇ ਆਖਰੀ ਖਵਾਇਸ਼ ਦਰਬਾਰ ਸਾਹਿਬ ਮੱਥਾ ਟੇਕਣ ਦੀ ਮੰਗੀ ਤੇ ਆਪਣੇ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਉਨ੍ਹਾਂ ਲਈ ਤੇ ਬਾਬਾ ਸਾਹਿਬ ਦੇ ਵਿਚ ਬਾਬਾ ਸਾਹਿਬ ਸਿੰਘ ਪਿੰਡ ਦੇ ਵਿਚ ਸਤਸੰਗ ਕਰਦੇ ਹੁੰਦੇ ਸੀ ਉਨ੍ਹਾਂ ਚੋਲਾ ਇਸ ਪਿੰਡ ਦੇ ਵਿਚ ਛੱਡਿਆ ਤੇ ਉਨ੍ਹਾਂ ਦੀ ਯਾਦ ਦੇ ਵਿਚ ਬਾਬਾ ਸਾਹਿਬ ਦਾ ਗੁਰਦੁਆਰਾ ਵੀ ਹੈ ਜਿੱਥੇ ਹਰ ਪੂਰਨਮਾਸ਼ੀ ਨੂੰ ਖੰਡ ਪਾਠ ਹੁੰਦਾ ਤੇ ਬਾਬਾ ਸਿਆਨਨਾਥ ਨੇ ਇਸ ਪਿੰਡ ਦੇ ਕਿਲੇ ਦੇ ਵਿਚ 24 ਸਾਲ ਤਪ ਕੀਤਾ ਤੇ ਗਿਆਨ ਦੀ ਉੱਥੇ ਪ੍ਰਾਪਤੀ ਕੀਤੀ ਤੇ ਉਨ੍ਹਾਂ ਨੇ ਪਿੰਡ ਵਿਚ ਸ੍ਰੀ ਵਾਲਮੀਕ ਮੰਦਿਰ ਵੀ ਉਸਾਰਿਆ ਤੇ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਕੁਝ ਸ਼ਾਨਦਾਰ ਭਵਨ ਵੀ ਸਥਾਪਿਤ ਨੇ ਸੋ ਪਿੰਡ ਮੌੜੇ ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਪਿੰਡ ਵਛੋਹਾ ਦੀ ਤਹਿਸੀਲ ਅਜਨਾਲਾ ਦਾ ਪਿੰਡ ਵਛੋਹਾ ਅਜਨਾਲਾ ਫਤਿਹਗੜ੍ਹ ਚੂੜੀਆਂ ਸੜਕ ਤੋਂ 1 ਕਿਲੋਮੀਟਰ ਦੂਰ ਹੈ ਔਰ ਰੇਲਵੇ ਸਟੇਸ਼ਨ ਫਤਿਹਗੜ੍ਹ ਚੂੜੀਆਂ ਤੋਂ ਇਹ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਜੀ ਇਹ ਪਿੰਡ ਕਹਿੰਦਾ ਕਿ ਜਿਹੜੀ ਮੇਰੀ ਮਹੱਤਤਾ ਹੈ ਉਹ ਇਹ ਕਹਿੰਦਾ ਕਿ ਪਿੰਡ ਦੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਦੇ ਮੁਤਾਬਕ ਇਹ ਪਿੰਡ ਬਹੁਤ ਪੁਰਾਣਾ। ਇੱਕ ਵਾਰੀ ਭਾਰੀ ਹੜ੍ਹ ਆ ਗਿਆ ਸੀਗਾ ਤੇ ਉਹਦੇ ਕਰਕੇ ਪਿੰਡ ਜਿਹੜਾ ਉਜੜ ਗਿਆ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਇਸ ਪਿੰਡ ਦੀ ਵਿਸਾਖੀ ਵਾਲੇ ਦਿਨ ਨੀਂਹ ਰੱਖੀ ਗਈ ਸੀ ਤੇ ਵਿਸਾਖੀ ਤੋਂ ਪਿੰਡ ਦਾ ਨਾਂ ਵਿਸੋਆ ਤੇ ਫਿਰ ਵਸੋਆ ਪੈ ਗਿਆ ਤੇ ਪਿੰਡ ਦੀ ਪੁਟਾਈ ਵੇਲੇ ਇੱਥੇ ਪੁਰਾਣੇ ਮਿੱਟੀ ਦੇ ਭਾਂਡੇ ਮਿਲੇ, ਚੁੱਲ੍ਹੇ ਮਿਲੇ ਤੇ ਇੱਕ ਬਹੁਤ ਵੱਡਾ ਖੂਹ ਵੀ ਇੱਥੇ ਨਿਕਲਿਆ ਤੇ ਇਸ ਪਿੰਡ ਦੇ ਮਹਾਨ ਦੇਸ਼ ਭਗਤ ਬਾਬੂ ਦਾਨ ਸਿੰਘ ਜੀ ਹੋਏ ਨੇ। ਉਨ੍ਹਾਂ ਦੇ ਪਿਤਾ ਸ੍ਰੀ ਗੰਗਾ ਰਾਮ ਭੰਡਾਰੀ ਮਹਾਰਾਜਾ ਪਟਿਆਲਾ ਦੇ ਨਿੱਜੀ ਡਾਕਟਰ ਸੀਗੇ ਔਰ ਅੰਗਰੇਜ਼ਾਂ ਰਾਜਿਆਂ ਮਹਾਰਾਜਿਆਂ ਦੀ ਗੁਲਾਮੀ ਵੇਖ ਕੇ ਇਨ੍ਹਾਂ ਨੂੰ ਬੜੀ ਨਿਰਾਸ਼ਤਾ ਹੋਈ ਤੇ ਜਿਸ ਕਾਰਨ ਉਹ ਆਜ਼ਾਦੀ ਦੀ ਲਹਿਰ ਦੇ ਵਿਚ ਕੁੱਦ ਪਏ ਸੀਗੇ ਤੇ ਬਾਬੂ ਜੀ ਨੇ ਗੁਰੂ ਕਾ ਬਾਗ ਮੋਰਚੇ ਵਿਚ ਅੰਗਰੇਜ਼ਾਂ ਦੇ ਤਸ਼ੱਦਦ ਵੀ ਸਹੇ, ਹਰਿਮੰਦਰ ਸਾਹਿਬ ਚਾਬੀਆਂ ਦੇ ਮੋਰਚੇ ਦੀ ਅਗਵਾਈ ਕਰਕੇ ਸ਼ਾਂਤਮਈ ਢੰਗ ਨਾਲ ਉਥੇ ਮੋਰਚਾ ਵੀ ਜਿੱਤਿਆ ਔਰ 1923 ਵਿਚ ਬਾਬੂ ਜੀ ਨੇ ਪੰਜਾਬ ਦੇ ਪਿੰਡਾਂ ਵਿਚੋਂ ਪਹਿਲਾਂ ਕਾਂਗਰਸ ਪਾਰਟੀ ਦਾ ਜਲਸਾ ਆਪਣੇ ਪਿੰਡ ਵਛੋਆ ਦੇ ਵਿਚ ਕਰਵਾਇਆ ਤੇ ਪਿੰਡ ਦਾ ਸਰਕਾਰੀ ਹਾਈ ਸਕੂਲ ਬਾਬੂ ਦਾਨ ਸਿੰਘ ਦੇ ਨਾਂ ਦੇ ਉੱਤੇ ਆ ਤੇ ਦੱਸ ਦਈਏ ਕਿ ਇਸ ਪਿੰਡ ਦੇ ਕਈ ਹੋਰ ਆਜ਼ਾਦੀ ਘੁਲਾਟੀਏ ਵੀ ਹੋਏ ਨੇ। ਇਸ ਵਕਤ ਜੀ ਜਿਹੜੇ ਪੰਜਾਬ ਦੇ ਹਾਲਾਤ ਨੇ, ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਕਿਸਾਨ ਉੱਠ ਕੇ ਧਰਨਿਆਂ ਦੇ ਉੱਤੇ ਬੈਠੇ ਹੋਏ ਨੇ ਸੋ ਉਹਨਾਂ ਦੀ ਸੁਖ ਸਲਾਮਤੀ ਦੇ ਲਈ ਦੁਆ ਕਰਦੇ ਆ ਤੇ ਸੁਣਦੇ ਆ ਨਾਲੇ ਪ੍ਰੋਗਰਾਮ ਦਾ ਪਹਿਲਾ ਗੀਤ।
ਖੇਤ ਸਾਡੇ ਪੜਦਾਦਿਆਂ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ, ਓਏ ਉੱਚੇ ਨੀਵੇ ਟਿੱਬੇ ਸੀ ਜਿਹੜੇ ਬਲਦਾਂ ਦੇ ਨਾਲ ਵਾਹੇ ਨੇ, ਹੱਕ ਅੜਕੇ ਆਪੇ ਲੈ ਲਾਂਗੇ ਤੇਰੇ ਤਰਲੇ ਤੁਰਲੇ ਕੱਢਦੇ ਨੀ, ਓਏ ਜ਼ਮੀਨ ਜੱਟਾਂ ਦੀ ਹੈ ਤੇ ਜੱਟ ਛੱਡਦੇ ਨੀ, ਜੱਟ ਛੱਡਦੇ ਨੀ।
ਓ ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ, ਓ ਹੱਕ ਤਾਂ ਲੈ ਕੇ ਛੱਡਾਂਗੇ ਓ ਭਾਵੇਂ ਚੱਕਣਾ ਅਸਲਾ ਪੈ ਜੇ, ਭਾਵੇਂ ਚੱਕਣਾ ਅਸਲਾ। ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ, ਹੱਕ ਤਾਂ ਲੈ ਕੇ ਛੱਡਾਂਗੇ ਭਾਵੇਂ ਚੱਕਣਾ ਅਸਲਾ ਪੈ ਜੇ। ਪਹਿਲਾਂ ਠੇਕੇ ਵਕਤ ਚੁਕਾ ਕੇ ਪਿੱਛੋਂ ਝੱਗਾ ਚੱਕ ਦੇਣਗੇ, ਰੋਲ ਮੱਕਾ ਤਾੜ ਤੀਏ ਦਾ ਜੜ ਤੋਂ ਜੱਟ ਨੂੰ ਪੱਟ ਦੇਣਗੇ, ਇਕੱਠੇ ਕਰ ਲੈ ਆਪਣੇ ਯਾਰ ਭਾਵੇਂ ਦਸ ਨੇ ਭਾਵੇਂ ਚਾਰ, ਉਹ ਜੱਟਾ
ਖੇਤੀ ਬਾੜੀ ਦੇ ਵਿੱਚ ਪ੍ਰਾਈਵੇਟ ਸੈਕਟਰ ਲਿਆਉਣ ਨੂੰ ਫਿਰਦੇ ਨੇ ਤੇ ਸਾਡਿਆਂ ਖੇਤਾਂ ਵਿੱਚ ਸਾਨੂੰ ਮਜ਼ਦੂਰ ਬਣਾਉਣ ਨੂੰ ਫਿਰਦੇ ਨੇ। ਕਿਹੜਾ ਘੱਟ ਕੀਤੀ ਹੈ ਜੜ ਪਈ ਸਾਡੀ ਵੱਡੀ ਹੈ ਰਾਜਸਥਾਨ ਤੇ ਜੰਮੂ ਚੋਂ ਮਾਂ ਬੋਲੀ ਸਾਡੀ ਕੱਢੀ ਹੈ। ਗੱਲ ਨਾ ਹੱਕ ਦੀ ਕਰਦਾ ਕੋਈ ਨਾ ਸਾਡੇ ਜਿੰਨੀਆਂ ਜਰਦਾ ਕੋਈ ਜਹਿਰੀਲੀ ਜੇ ਸ਼ਰਾਬ ਨਾ ਹੁੰਦੀ ਮਾਝੇ ਵਿੱਚ ਨਾ ਮਰਦਾ ਕੋਈ ਲਈ ਲੜਦੇ ਹੋ ਕੀ ਫਾਇਦਾ ਇਸ ਜਵਾਨੀ ਦਾ ਰਲ ਕੇ ਰੋਸ ਜਤਾਈਏ ਝੰਡਾ ਚੱਕ ਜੱਟਾ ਕਰਸਾਨੀ ਦਾ।
ਹਾਂਜੀ ਸੋ ਰੰਗਲੀ ਬੋਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਇਸ ਵਕਤ ਔਰ ਮੈਂ ਸੰਦੀਪ ਕੌਰ ਤੁਹਾਡੇ ਸਾਰਿਆਂ ਦੇ ਨਾਲ ਹਾਂ। ਸਾਡੇ ਨਾਲ ਕੌਣ ਕੌਣ ਨੇ ਜੀ? ਬਰਦੀਪ ਸਿੰਘ ਬਾਜਵਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ, ਬਹੁਤ ਸ਼ੁਕਰੀਆ। ਇੰਦਰਜੀਤ ਸੰਧੂ ਜੀ ਬੈਂਕਾਕ ਤੋਂ ਜੁੜ ਗਏ ਨੇ, ਧੰਨਵਾਦ ਜੀ, ਸਵਾਗਤ ਕਰਦੇ ਹਾਂ। ਔਰ ਪਾਲ ਸ਼ਰਮਾ ਜੀ ਨਿਊਯਾਰਕ ਤੋਂ ਸਾਂਝ ਪਾ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ, ਪ੍ਰੋਗਰਾਮ ਵਧੀਆ ਤੇ ਕਿਸੇ ਦਿਨ ਮੇਰੇ ਪਿੰਡ ਬਾਰੇ ਵੀ ਚਾਨਣਾ ਪਾਓ। ਹਾਂਜੀ ਜ਼ਰੂਰ, ਤੁਸੀਂ ਆਪਣੇ ਪਿੰਡ ਬਾਰੇ ਸਾਨੂੰ ਜ਼ਰੂਰ ਦੱਸੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਸ ਪਿੰਡ ਦੇ ਸਬੰਧੀ ਜਾਣਕਾਰੀ ਵੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਤੇ ਨਾਲ ਹੀ ਜੀ ਪ੍ਰੋਗਰਾਮ ਚ ਸਾਡੇ ਕੋਲ ਤੇਜਿੰਦਰਪਾਲ ਸੰਧੂ ਜੀ ਦਾ ਸੁਨੇਹਾ ਵੀ ਆ ਗਿਆ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਵਿਨੀਪੈਗ ਬਿਲਕੁਲ ਜੀ ਸੁਣ ਰਹੇ ਨੇ ਪ੍ਰੋਗਰਾਮ ਨੂੰ, ਬਹੁਤ ਸ਼ੁਕਰੀਆ। ਆਸਾ ਕਿ ਅੱਜ ਵੀ ਠੰਡੇ ਠੰਡੇ ਮੌਸਮ ਚ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਜੀ, ਧੰਨਵਾਦ। ਤੇ ਸਤਪਾਲ ਗਿਰੀ ਗੋਸਵਾਮੀ ਜੀ ਵੀ ਆ ਗਏ ਨੇ ਤੇ ਫੋਨ ਲਾਈਨ ਤੇ ਵੀ ਸਾਡੇ ਸਰੋਤੇ ਆ ਗਏ ਨੇ ਜੀ, ਦੇਖੀ ਕੌਣ ਨੇ। ਹਾਂਜੀ ਸਵਾਗਤ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਹਰਮੀਤ ਸਿੰਘ ਬੋਲ ਰਿਹਾ ਰਾਜਸਥਾਨ ਚੂਰੂ ਜ਼ਿਲ੍ਹੇ ਤੋਂ ਭੈਣ ਜੀ, ਸਾਰੇ ਸੁਣਨ ਵਾਲੇ ਸੋਚਦੇ ਨੇ ਆਪ ਨੂੰ ਦੁਬਾਰੇ ਸਤਿ ਸ੍ਰੀ ਅਕਾਲ ਭੈਣ ਜੀ,
ਸਤਿ ਸ੍ਰੀ ਅਕਾਲ ਜੀ। ਤੇ ਹਾਂਜੀ ਹਰਮੀਤ ਜੀ, ਫਿਰ ਕਿੱਦਾਂ ਮੌਸਮ ਚੇਂਜ ਹੋ ਗਿਆ ਰਾਜਸਥਾਨ ਚ?
ਹਾਂਜੀ ਭੈਣ ਜੀ, ਹੁਣ ਠੰਡ ਪੈਣ ਲੱਗ ਗਈ ਹੈ ਜੀ, ਦਿਨੇ ਵੀ ਮੌਸਮ ਠੀਕ ਰਹਿੰਦਾ ਤੇ ਰਾਤ ਨੂੰ ਠੰਡ ਵਾਹਵਾ ਪੈਣ ਲੱਗ ਗਈ, ਇਸ ਤਰ੍ਹਾਂ ਰਜਾਈਆਂ ਲੈਣ ਲੱਗ ਗਈਆਂ ਭੈਣ ਜੀ।
ਬੱਲੇ ਬੱਲੇ ਬੱਲੇ, ਅੱਛਾ ਰਜਾਈਆਂ ਸ਼ੁਰੂ ਕਰ ਦਿੱਤੀਆਂ ਨੇ ਲੈਣੀਆਂ?
ਹਾਂਜੀ ਹਾਂਜੀ,
ਚਲੋ ਵਧੀਆ ਜੀ। ਤੇ ਬਚਾ ਰੱਖਣਾ ਚਾਹੀਦਾ ਕਿਉਂਕਿ ਆਂਦੀ ਤੇ ਜਾਂਦੀ ਠੰਡ ਕਹਿੰਦੇ ਨੇ ਕੋਈ ਨੁਕਸਾਨ ਕਰਦੀ ਹੁੰਦੀ ਆ।
ਬਿਲਕੁਲ ਭੈਣ ਜੀ, ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪੀਣਾ ਜਾਂ ਜਿਵੇਂ ਹੁੰਦਾ
ਧਿਆਨ ਰੱਖਣਾ ਜੀ। ਬਿਲਕੁਲ, ਅੱਛਾ ਅੱਜ ਨਾ ਪੰਜਾਬੀ ਵਿਰਸੇ ਵਾਲੇ ਸਵਾਲ ਨੇ ਜੀ ਸਾਡੇ ਕੋਲ ਕੁਛ, ਤੇ ਹਲੇ ਮੈਂ ਪੁੱਛਣੇ ਸੀ ਪਰ ਤੁਹਾਡੀ ਕਾਲ ਪਹਿਲਾਂ ਆ ਗਈ, ਚਲੋ ਤੁਹਾਨੂੰ ਪੁੱਛ ਹੀ ਲੈਣੇ ਆ, ਸ਼ੁਰੂਆਤ ਤੁਹਾਡੇ ਕੋਲੋਂ ਹੀ ਕਰ ਲੈਣੇ ਆ। ਇੱਕ ਸ਼ਬਦ ਹੈ ਜੀ ਪੜਥੱਲਾ ਮਾਰਨਾ, ਇਹ ਪੜਥੱਲਾ ਮਾਰਨਾ ਕੀ ਹੁੰਦਾ ਤੁਹਾਨੂੰ ਪਤਾ?
ਹਾਂਜੀ ਹਾਂਜੀ ਭੈਣ ਜੀ, ਮੈਂ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰ ਰਿਹਾ, ਮੇਰੇ ਖਿਆਲ ਪੜਥੱਲਾ ਮਾਰਨਾ ਜਿਵੇਂ ਆਪਾਂ ਜਿਹੜੇ ਸਾਡੇ ਇੱਥੇ ਰਾਜਸਥਾਨ ਚ ਜਾਂ ਬਾਗੜ ਚ ਜਾਂ ਹਿੰਦੀ ਚ ਕਹਿੰਦੇ ਪਲਾਥੀ ਮਾਰਨੀ, ਮੇਰੇ ਖਿਆਲ ਉਹਨੂੰ ਕਹਿੰਦੇ ਹੋਣੇ ਭੈਣ ਜੀ, ਮੇਰਾ ਜਿੱਥੇ ਤੱਕ
ਦਿਮਾਗ। ਪਲਾਥੀ ਮਾਰਨੀ ਕੀ ਹੁੰਦੀ ਹੈ?
ਮਤਲਬ ਜਿਵੇਂ ਦੋਵੇਂ ਲੱਤਾਂ ਨੂੰ ਆਪਾਂ ਬੈਠਦੇ ਆ ਨਾ ਜਿਵੇਂ ਲੰਗਰ ਛਕਣ ਵੇਲੇ, ਤੇ ਇੱਕ ਲੱਤ ਦੇ ਉੱਤੇ ਇੱਕ ਲੱਤ ਚੜਾ ਕੇ ਬੈਠਣਾ, ਉਹਨੂੰ ਮੇਰੇ ਖਿਆਲ ਕਹਿੰਦੇ ਆ
ਚੌਂਕੜੀ ਮਾਰ ਕੇ ਬਹਿਣਾ।
ਹਾਂਜੀ ਹਾਂਜੀ,
ਅੱਛਾ
ਹਾਂਜੀ, ਹੋ ਸਕਦਾ ਮੈਂ ਗਲਤ ਹਾਂ ਭੈਣ ਜੀ।
ਜੀ ਤੁਹਾਡਾ ਜਵਾਬ ਕਾਫੀ ਹੱਦ ਤੱਕ ਸਹੀ ਆ ਤੇ ਬਿਲਕੁਲ ਸਹੀ ਆ। ਤੇ ਫਿਲਹਾਲ ਤੁਸੀਂ ਕੁਛ ਪੁੱਛਣਾ ਹੋਵੇ, ਤੁਸੀਂ ਇੱਕ ਸ਼ਬਦ ਪੁੱਛਿਆ ਸੀਗਾ ਪਿੱਛੇ ਜਾ ਫੋਗ ਕਰਕੇ, ਉਹਦਾ ਜਵਾਬ ਨਹੀਂ ਸੀ ਸਾਡੇ ਕੋਲ ਆਇਆ।
ਹਾਂਜੀ ਭੈਣ ਜੀ, ਫੋਗ ਜਿਹੜੇ ਸਤਪਾਲ ਗਿਰੀ ਗੋਸਵਾਮੀ ਜੀ ਉਹ ਦੱਸ ਸਕਦੇ ਸੀ, ਪਰ ਉਹਨਾਂ ਨੇ ਮੇਰੇ ਖਿਆਲ ਸੁਣਿਆ ਨੀ ਪ੍ਰੋਗਰਾਮ ਉਸ ਦਿਨ, ਦਰਖਤ ਹੁੰਦਾ ਰਾਜਸਥਾਨ ਦੇ ਵਿਚ ਤੇ ਵੈਸੇ ਤਾਂ ਪੰਜਾਬ ਵਿਚ ਵੀ ਹੁੰਦਾ ਸੀ ਪਹਿਲੇ ਪੁਰਾਣੇ ਜਮਾਨੇ ਚ ਮਾਰੂਥਲ ਚ ਹੁੰਦਾ ਸੀ ਜਿਵੇਂ ਦੁਆਬੇ ਦੇ ਆ ਜਿਹੜਾ ਮਾਲਵੇ ਦਾ ਇਲਾਕਾ ਇਹਦੇ ਵਿਚ ਤੇ ਓਹਦਾ ਭੈਣ ਜੀ ਨਾ ਜਿਵੇਂ ਬਿਨਾ ਪਾਣੀ ਤੋਂ ਹੀ ਉਹ ਹਰਾ ਰਹਿੰਦਾ ਭੈਣ ਜੀ ਉਹ ਸਿਰਫ ਓਹਨੂੰ ਸਰਦੀ ਸੁਕਾਉਂਦੀ ਹੈ ਬਾਕੀ ਉਹ ਹਰ ਟਾਈਮ ਬਹਾਰ ਹੀ ਖਿੜੀ ਰਹਿੰਦੀ ਓਹਦੇ ਤੇ ਭੈਣ ਜੀ
ਕਿਆ ਬਾਤ ਹੈ
ਤੇ ਹਾਂਜੀ ਜਿਵੇਂ ਉਹ ਕਰੀਰਾਂ ਹੁੰਦੀਆਂ ਨਾ ਆਪਣੇ ਜਿਹੜੇ ਅਚਾਰ ਪਾਉਂਦੇ ਹੁੰਦੇ ਆ ਉਹਨਾਂ ਵਾਂਗੂ ਹੁੰਦਾ ਏ ਤੇ ਮਤਲਬ ਹਰਾ ਹੀ ਰਹਿੰਦਾ ਭੈਣ ਜੀ ਬਹੁਤ ਹੀ ਮਤਲਬ ਜਿਵੇਂ
ਅੱਛਾ ਇਹਨੂੰ ਫੋਗ ਕਹਿੰਦੇ ਨੇ ਫੋਗ ਦਾ ਦਰਖਤ ਓਕੇ ਜੀ ਬੜੀ ਵਧੀਆ ਜਾਣਕਾਰੀ ਤੁਸੀਂ ਦਿੱਤੀ ਆ ਤੇ ਕੁਛ ਤੁਸੀਂ ਪੁੱਛਣਾ ਹੋਵੇ ਸਾਡੇ ਸਰੋਤਿਆਂ ਨੂੰ ਤੁਸੀਂ ਦੱਸ ਸਕਦੇ ਹੋ ਜਵਾਬ ਦੇ ਸਕਦੇ ਹੋ ਅੱਛਾ ਗਿੱਦੜ ਪੀੜੀ ਦੇ ਬਾਰੇ ਅਗਰ ਕਿਸੇ ਨੂੰ ਪਤਾ ਹੋਵੇ ਗਿੱਦੜ ਪੀੜੀ ਕਿਹਨੂੰ ਕਹਿੰਦੇ ਨੇ ਕੀ ਚੀਜ਼ ਹੈ ਇਹ ਗਿੱਦੜ ਪੀੜੀ ਸੋ ਇਸ ਸੰਬੰਧੀ ਅਗਰ ਤੁਸੀਂ ਜਾਣਕਾਰੀ ਰੱਖਦੇ ਹੋ ਤਾਂ ਦੱਸ ਸਕਦੇ ਹੋ ਔਰ ਇੱਕ ਗੀਤ ਹੈ ਜੀ ਕਿ ਬਾਬਲ ਅਸਾਂ ਉੱਡ ਵੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਇਹ ਜਿਹੜਾ ਲੋਕ ਗੀਤ ਆ ਇਹਨੂੰ ਕੀ ਕਿਹਾ ਜਾਂਦਾ ਕੀ ਕਹਿੰਦੇ ਨੇ ਇਸ ਲੋਕ ਗੀਤ ਨੂੰ ਸੋ ਹੈ ਤਾਂ ਲੋਕ ਗੀਤ ਹੈ ਪਰ ਇਹ ਕਿਸੇ ਖਾਸ ਕੈਟਾਗਰੀ ਦੇ ਵਿਚ ਆਉਂਦਾ ਸੋ ਉਹ ਕਿਹੜੀ ਕੈਟਾਗਰੀ ਹੈ ਜੀ ਇਹੀ ਤੁਹਾਡੇ ਕੋਲੋਂ ਪੁੱਛੀ ਅਸੀਂ ਸੋ ਸਾਡੇ ਕੋਲ ਜੀ ਅਗਲੇ ਸਰੋਤੇ ਬਿਲਕੁਲ ਜੁੜ ਗਏ ਨੇ ਸਵਾਗਤ ਜੀ ਹਾਂਜੀ ਕੌਣ ਜੀ ਕਿੱਥੋਂ ਗੱਲ ਕਰ ਰਹੇ ਹੋ
ਜਗਰਾਜ ਸਿੰਘ ਕਣਕ ਵਾਲੀ ਪਿੰਡ ਸੰਗਵਾਲੀ
ਹਾਂਜੀ ਜਗਰਾਜ ਜੀ ਕੀ ਕਹਿਣਾ ਚਾਹੋਗੇ
ਸਤਿ ਸ੍ਰੀ ਅਕਾਲ ਭੈਣ ਜੀ ਧੰਨਵਾਦ
ਜੀ ਸਤਿ ਸ੍ਰੀ ਅਕਾਲ
ਹਾਂਜੀ ਹਾਂਜੀ ਇੱਕ ਤਾਂ ਸਵਾਲ ਦੱਸਾਂ ਜੀ ਕਿ ਪੁੱਛਾਂ
ਜੀ ਦੱਸ ਵੀ ਦਿਓ ਤੇ ਪੁੱਛ ਵੀ ਲਓ
ਸਵਾਲ ਪਹਿਲਾਂ ਤਾਂ ਜੀ ਇੱਕ ਬੋਕਾ ਜੀ
ਬੋਕਾ ਅੱਛਾ ਜੀ ਬੋਕਾ ਕਿਹਨੂੰ ਕਹਿੰਦੇ
ਨੇ ਬੋਕਾ ਜੀ ਹਾਂ ਜੀ ਨੂੰ ਕਹਿੰਦੇ ਸੀ ਇੱਕ ਪੇਂਜੂ
ਪੇਂਜੂ ਓਕੇ
ਹਾਂਜੀ ਹਾਂਜੀ
ਦੋ ਚੀਜ਼ਾਂ ਜੀ ਬੋਕਾ ਸੋ ਇਹ ਦੋ ਸ਼ਬਦ ਨੇ ਸਾਡੇ ਕੋਲ ਆਏ ਸੋ ਲਾਜੀ ਤੇ ਜਵਾਬ ਇਹਨਾਂ ਦਾ ਤੁਸੀਂ ਕਿਹੜਾ ਜਵਾਬ ਦੇਣਾ ਹਾਂਜੀ
ਆਮ ਦੱਸੋ ਕਿਹੜਾ ਪੁੱਛਿਆ ਜੀ
ਅਸੀਂ ਪੁੱਛਿਆ ਹੁਣੇ ਹੁਣੇ ਕਿ ਗਿੱਦੜ ਪੀੜੀ ਦੇ ਬਾਰੇ ਪਤਾ ਤੁਹਾਨੂੰ ਕੀ ਹੁੰਦਾ
ਅੱਛਾ ਜੀ ਹਾਂਜੀ ਹਾਂਜੀ ਗਿੱਦੜ ਪੀੜੀ ਮਾਰਨਾ ਦਰਖਤ ਦੇ ਲੱਗ ਜਾਂਦੀ ਹੈ ਉਹ ਲੱਕੜੀ ਬਣ ਕੇ ਨਾ ਵਧੀ ਵਧੀ ਜਾਂਦੀ ਹੈ ਤੇ ਉਹ ਵੱਡੀ ਸਾਰੀ ਪਾਥੀ ਬਣ ਜਾਂਦੀ ਹੈ ਜੀ
ਅੱਛਾ ਜੀ ਠੀਕ ਹੈ
ਉਹ ਵੱਡੀ ਸਾਰੀ ਪਾਥੀ ਹਾਂ ਗਿੱਦੜ ਪੀੜੀ ਬਣ ਜਾਂਦੀ ਹੈ ਜੀ ਤੇ ਪਾਥੀ ਤੇ ਉਹ ਦੀਵਾਲੀ ਵੇਲੇ ਮਤਲਬ ਓਹਦੀ ਵਰਤੋਂ ਵੀ ਕਰਦੇ ਆ ਜੀ ਉਹ ਬਾਲਦੇ ਨੇ ਓਹਦੇ ਵਿਚ ਮਸਾਲ ਦੇ ਵਿਚ ਪਾ ਕੇ ਪੰਜ ਦੇ ਵਿਚ ਪਾ ਕੇ ਸੁੱਕੀ ਜਾਂਦੀ ਹੈ ਅੱਗ ਲੱਗੀ ਰਹਿੰਦੀ ਹੈ ਉਹਨੂੰ ਬਜਦੀ ਰਹਿੰਦੀ ਹੈ ਤੇ ਓਹਨੂੰ ਚੰਗਾ ਵੀ ਮੰਨਦੇ ਆ ਜੀ ਦੀਵਾਲੀ ਵਾਲੇ ਦਿਨ ਸਾਉਣ ਸੰਤਰ
ਇਹ ਹੁਣ ਵੀ ਏਦਾਂ ਹੁੰਦਾ ਇਸ ਤਰ੍ਹਾਂ ਦੀਵਾਲੀ ਵਾਲੀ ਰਾਤ ਨੂੰ
ਹਾਂਜੀ ਹਾਂਜੀ ਹੁਣ ਵੀ ਹੁੰਦਾ ਜੀ ਬਹੁਤ ਲੋਕ ਇਹਦੀ ਵਰਤੋਂ ਕਰਦੇ ਆ ਜੀ
ਅੱਛਾ ਜੀ ਤੇ ਦਰਖਤ ਨੂੰ ਇਹ ਲੱਗੀ ਹੋਈ ਜੜਾਂ ਵਾਲੀ ਉੱਲੀ ਕਹਿ ਸਕਦੇ ਆ ਜਿਹਨੂੰ ਗਿੱਦੜ ਪੀੜੀ ਕਿਹਾ ਜਾਂਦਾ
ਹਾਂਜੀ ਦਰਖਤ ਦੇ ਵਿਚਾਲੇ ਜੇ ਜਾਂ ਕਿਤੇ ਜਿੱਥੇ ਮਤਲਬ ਚੰਡ ਜ਼ਿਆਦਾ ਗਿਆ ਹੁੰਦਾ ਦਰਖਤ ਦੇ ਉੱਥੇ ਨਾ ਮਤਲਬ ਉਹ ਪਾਥੀਓਂ ਆਪਣੇ ਆਪ ਫੈਲ ਰਹੀ ਜਾਂਦਾ ਜੀ
ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਮਸ਼ਾਲ ਦੇ ਵਿਚ ਤੇਲ ਦੇ ਵਿਚ ਰੱਖ ਕੇ ਬਲਦੀ ਹੈ ਪਰ ਵੈਸੇ ਅਸੀਂ ਕਦੇ ਬਲਦੀ ਦੇਖੀ ਨਹੀਂ ਹੈ ਪਰ ਸੁਣਿਆ ਜਰੂਰ ਸੀ ਤੋ ਤੁਸੀਂ ਆ ਕੇ ਜਵਾਬ ਵੀ ਦੇਤਾ ਬਹੁਤ ਵਧੀਆ
ਇੱਕ ਹੋਰ ਦੱਸੋ ਕਿਹੜਾ ਜੀ
ਜੀ ਇੱਕ ਅਸੀਂ ਲੋਕ ਗੀਤ ਬਾਰੇ ਪੁੱਛਿਆ ਸੀਗਾ ਕਿ ਬਾਬਲ ਅਸਾਂ ਉੱਡ ਵੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਇਹ ਜਿਹੜਾ ਲੋਕ ਗੀਤ ਆ ਇਹਨੂੰ ਕੀ ਕਹਿੰਦੇ ਨੇ ਕਿਸ ਕੈਟਾਗਰੀ ਦੇ ਵਿਚ ਰੱਖਦੇ ਨੇ ਜਾਂ ਕਦੋਂ ਇਸ ਨੂੰ ਗਾਇਆ ਜਾਂਦਾ
ਜਦੋਂ ਮਨ ਡੋਲੀ ਤੁਰਦੀ ਹੈ ਜੀ ਉਸ ਟਾਈਮ
ਜੀ
ਉਹ ਮਨ
ਜੀ
ਆਪਦੀ ਬਾਪ ਨੂੰ ਜਾਣਾ
ਬਿਲਕੁਲ ਬਿਲਕੁਲ ਜੀ ਉਸੇ ਵੇਲੇ ਗਾਇਆ ਜਾਂਦਾ ਸੋ ਬਹੁਤ ਵਧੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ ਜਗਰਾਜ ਜੀ
ਥੈਂਕ ਯੂ
ਪੇਂਜੂ ਹਾਂਜੀ ਸੁਣ ਲਿਆ ਜੀ ਸਾਡੇ ਸਰੋਤਿਆਂ ਨੇ ਧੰਨਵਾਦ ਕਾਲ ਕਰਨ ਦੇ ਲਈ ਸੋ ਜੀ ਦੋਸਤੋ ਦੱਸ ਸਕਦੇ ਹੋ ਜੀ ਹੁਣ ਬੋਕਾ ਤੇ ਪੇਂਜੂ ਕਿਹਨੂੰ ਕਹਿੰਦੇ ਨੇ ਇਹ ਦੋ ਸਵਾਲ ਆਏ ਨੇ ਤੇ ਨਾਲ ਹੀ ਮੈਂ ਤੁਹਾਨੂੰ ਅਗਲਾ ਸਵਾਲ ਵੀ ਪੁੱਛ ਲਵਾਂ ਅਗਲਾ ਸਵਾਲ ਹੈ ਜੀ ਕਿ ਆਫਰ ਜਾਣਾ ਅਫਰ ਜਾਣਾ, ਇਹ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੈਗਾ। ਸਾਡੇ ਪੰਜਾਬੀ ਤਾਂ ਨਾ ਅਕਸਰ ਇਸ ਸ਼ਬਦ ਦਾ ਇਸਤੇਮਾਲ ਕਰ ਲੈਂਦੇ ਨੇ, ਅਫਰ ਜਾਣਾ। ਤੇ ਨਾਲ ਹੀ ਸਵਾਲ ਹੈ ਜੀ ਕਿ ਇੱਕ ਬੁੱਝਣ ਵਾਲਾ ਸਵਾਲ ਹੈ ਕਿ ਤੁਹਾਡੀ ਮਾਮੀ ਦੇ ਮੁੰਡੇ ਦੀ, ਭੂਆ ਦੀ, ਭਰਜਾਈ ਦੀ ਸੱਸ ਤੁਹਾਡੀ ਕੀ ਲੱਗੀ? ਬੁੱਝੋ ਤਾਂ ਸਹੀ ਜਰਾ। ਸਵਾਗਤ ਜੀ, ਸਤਿ ਸ਼੍ਰੀ ਅਕਾਲ।
ਹੈਲੋ,
ਹਾਂਜੀ ਸਵਾਗਤ ਜੀ।
ਸਤਿ ਸ਼੍ਰੀ ਅਕਾਲ ਸੰਦੀਪ ਬੇਟੇ, ਕੀ ਹਾਲ ਹੈ
ਜੀ? ਬਹੁਤ ਵਧੀਆ ਹਾਲ, ਤੇ ਤੁਸੀਂ ਆਪਣੇ ਹਾਲ ਸੁਣਾਓ ਜੀ, ਤੇ ਕੀ ਕਹਿਣਾ ਚਾਹੋਗੇ?
ਠੀਕ ਹੈ, ਬਹੁਤ ਵਧੀਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਇੱਕ ਪੁੱਛਿਆ ਸੀ ਗਿੱਦੜ ਪੀੜੀ, ਹੈ ਨਾ?
ਜੀ ਜੀ ਜੀ,
ਹਾਂ, ਉਹ ਭਾਈ ਸਾਹਿਬ ਨੇ ਦੱਸਿਆ ਵੀ ਆ ਗਿੱਦੜ ਪੀੜੀ ਉਹੀ ਆ ਦਰਖਤਾਂ ਦੀਆਂ ਜੜਾਂ ਦੇ ਵਿੱਚ ਨਾ, ਜਦੋਂ ਉਹ ਇੱਕ ਕੀੜਾ ਹੁੰਦਾ ਖਾਸ ਕਿਸਮ ਦਾ ਜਿਹੜਾ ਉਹਨੂੰ ਬਣਾਉਂਦਾ ਹੈ,
ਓਕੇ,
ਤੇ ਉਹਨੂੰ ਵੱਡਾ ਵੱਡਾ ਕਰਦਾ ਰਹਿੰਦਾ ਆ, ਹਨਾ? ਹੋਰ ਇੱਕ ਪੁੱਛਿਆ ਸੀ ਚਿੜੀਆਂ ਦਾ ਚੰਬਾ ਕਹਿੰਦੇ ਆ ਉਹ ਜਿਹੜਾ ਕੁੜੀਆਂ ਦਾ ਸੀ, ਸਾਡੀ ਲੰਮੀ ਉਡਾਰੀ ਵੀ,
ਜੀ ਜੀ ਜੀ,
ਉਸ ਲੋਕ ਗੀਤ ਨੂੰ ਚਿੜੀਆਂ ਦਾ ਚੰਬਾ ਕਹਿੰਦੇ ਆ, ਹਨਾ?
ਜੀ ਬਿਲਕੁਲ।
ਤੇ ਇਹ ਬਣਿਆ ਜਿਹੜਾ ਗੀਤ ਆ, ਇਹ ਬਣਿਆ ਕੂੰਜਾਂ ਤੋਂ ਬਣਿਆ, ਇਹ
ਕੂੰਜਾਂ ਤੋਂ ਬਣਿਆ, ਠੀਕ ਹੈ।
ਅਮੇਰਿਕਾ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ, ਤੇ ਮੈਂ ਵੀ ਇੱਥੇ ਆ ਕੇ ਪਹਿਲੀ ਵਾਰੀ ਨਾ ਕੂੰਜਾਂ ਦੇਖੀਆਂ।
ਅੱਛਾ ਜੀ।
ਹਾਂ, ਜਿਹੜੀਆਂ ਕਿ ਆ ਮੌਸਮ ਦੇ ਹਿਸਾਬ ਨਾਲ ਪ੍ਰਵਾਸ ਕਰਦੀਆਂ, ਹਨਾ?
ਜੀ ਜੀ ਜੀ, ਕਿਉਂਕਿ ਕੂੰਜਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਬਾਕੀ ਦੂਰ ਉਡਾਰੀ ਵੀ ਮਾਰਦੀਆਂ ਨੇ ਤੇ ਪ੍ਰਵਾਸ ਵੀ ਕਰਦੀਆਂ ਨੇ। ਬਿਲਕੁਲ ਸਹੀ ਤੁਸੀਂ ਫਰਮਾਇਆ, ਉਹ ਮੈਨੂੰ ਨਾ ਉਹ ਸ਼ੇਰ ਯਾਦ ਆ ਗਿਆ, ਮੋਰ ਕੂੰਜਾਂ ਨੂੰ ਮਾਰਨ ਤਾਨੇ, ਮੋਰ ਕੂੰਜਾਂ ਨੂੰ ਮਾਰਨ ਤਾਨੇ, ਤੁਹਾਡੀ ਨਿੱਤ ਪਰਦੇਸਾਂ ਨੂੰ ਤਿਆਰੀ। ਤੇ ਅੱਗੋਂ ਕੂੰਜਾਂ ਬੜੇ ਖੂਬਸੂਰਤੀ ਦੇ ਨਾਲ ਜਵਾਬ ਦਿੰਦੀਆਂ ਨੇ ਕਿ ਨਾ ਤਾਂ ਸਾਡਾ ਦੇਸ਼ ਬੇਗਾਨਾ, ਨਾ ਕਿਸੇ ਨਾਲ ਯਾਰੀ, ਇਹ ਤਾਂ ਹਰ ਹਿੱਲੇ ਚੁਗਣੀ ਪੈਂਦੀ ਜਿੱਥੇ ਰੱਬ ਨੇ ਚੋਖ ਖਿਲਾਰੀ। ਸੋ
ਬਿਲਕੁਲ, ਬਹੁਤ ਬਹੁਤ।
ਅੱਜ ਜਿਹੜੀ ਮਿੱਠੀ ਜੀ ਚੋਗ ਸਾਡੇ ਵਿਹੜੇ, ਰੇਡੀਓ ਚੰਨ ਪਰਦੇਸੀ ਦੇ ਵਿਹੜੇ ਖਿਲ ਰਹੀ ਹੈ, ਇਹਦੇ ਚ ਤੁਸੀਂ ਸਾਂਝ ਪਾਈ, ਬਹੁਤ ਸ਼ੁਕਰੀਆ। ਕੁਛ ਪੁੱਛਣਾ ਹੋਵੇ ਪੁੱਛ ਸਕਦੇ ਹੋ ਜੀ।
ਥੈਂਕ ਯੂ। ਤੁਸੀਂ ਹੋਰ ਕੋਈ ਸ਼ਬਦ ਪੁੱਛਣਾ ਹੋਵੇ ਤੇ
ਬੋਕਾ
ਪੁੱਛ ਸਕਦੇ।
ਬੋਕਾ
ਬੋਕਾ,
ਹਾਂਜੀ,
ਬੋਕਾ ਬਲਦ ਨੂੰ ਵੀ ਕਹਿ ਦਿੰਦੇ ਆ ਮੇਰਾ ਖਿਆਲ।
ਅੱਛਾ ਜੀ,
ਨੂੰ ਬੋਕ ਕਹਿ ਦਿੰਦੇ ਆ, ਪਤਾ ਨੀ ਉਹ, ਮੈਨੂੰ ਇਹਦੇ ਬਾਰੇ ਪਤਾ। ਇੱਕ ਤੁਸੀਂ ਹੋਰ ਪੁੱਛਿਆ ਸੀ ਕੋਈ, ਮੈਨੂੰ ਹੁਣ ਯਾਦ ਨਹੀਂ ਰਿਹਾ।
ਪੇਂਜੂ,
ਪੇਂਜੂ ਦਾ ਨੀ ਪਤਾ। ਤੇ ਇੱਕ ਆਫਰ ਨਾ ਪੁੱਛਿਆ ਸੀ, ਹਨਾ?
ਆਫਰ ਜਾਣਾ, ਹਾਂਜੀ, ਕੀ ਹੁੰਦਾ ਜੀ
ਆਫਰ ਜਾਣਾ? ਇੱਕ ਆਫਰ ਜਾਣਾ ਹੁੰਦਾ ਕਿਸੇ ਚੀਜ਼ ਦਾ ਨਾ ਖਰਾਬ ਹੋ ਕੇ, ਜਿੱਦਾਂ ਅੰਬ ਵਗੈਰਾ ਜਿਆਦਾ ਹੋ ਜਾਣ ਤੇ ਜਿਆਦਾ ਪੱਕ ਜਾਣ, ਉਹ ਵੀ ਅਸੀਂ ਕਹਿ ਦਿੰਦੇ ਆ ਆਫਰ ਜਾਂਦੇ ਆ, ਆਫਰ ਜਾਂਦੇ ਆ। ਤੇ ਇੱਕ ਅਸੀਂ ਕਹਿ ਦਿੰਦੇ ਆ ਵੀ ਕਿਸੇ ਨੂੰ, ਕਈ ਬੰਦੇ ਨੂੰ ਆਦਤ ਹੁੰਦੀ ਆ ਵੀ ਉਹਨੇ ਗੱਲਾਂ ਆਪਣੇ ਮਨ ਦੀਆਂ ਸਾਰੀਆਂ ਕੱਢਣੀਆਂ ਹੁੰਦੀਆਂ ਆ, ਉਹ ਜਦ ਤੱਕ ਨਹੀਂ ਨਿਕਲਦੀਆਂ ਤਾਂ ਅਸੀਂ ਕਹਿੰਦੇ ਆ ਉਹਨੂੰ ਤਾਂ ਅਫਾਰਾ ਪੈ ਗਿਆ ਹੋਣਾ, ਤਾਂ ਆਫਰ ਗਿਆ ਹੋਣਾ, ਉਹਨੇ ਸਾਨੂੰ ਗੱਲ ਨੀ ਦੱਸੀ। ਕਿਉਂਕਿ ਪੰਜਾਬੀ ਦੇ ਸ਼ਬਦ ਇੱਕ ਸ਼ਬਦ ਦੇ ਕਈ ਕਈ ਮੀਨਿੰਗ ਨਿਕਲਦੇ ਆ।
ਸਹੀ ਗੱਲ ਹੈ,
ਹਾਂਜੀ।
ਚਲੋ, ਤੇ ਮੈਂ ਇੱਥੇ
ਇੱਕ ਸ਼ਬਦ ਤੁਹਾਨੂੰ ਦੇ ਦਿੰਨੀ ਆ, ਕੱਚ ਕਰੜ।
ਕੱਚ ਕਰੜ, ਅੱਛਾ ਜੀ,
ਠੀਕ ਹੈ,
ਬਹੁਤ ਸ਼ੁਕਰੀਆ, ਧੰਨਵਾਦ ਜੀ ਕਾਲ ਕੀਤੀ ਤੁਸੀਂ। ਤੇ ਸਾਡੇ ਸਟੂਡੀਓ ਦੇ ਕੁਛ ਨੰਬਰਸ ਨੇ ਜੀ, ਜਿਨ੍ਹਾਂ ਨੂੰ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। 9496373333309 ਇੰਡੀਆ ਦਾ ਸਟੂਡੀਓ ਨੰਬਰ ਹੈ। ਤੇ ਕੱਚ ਕਰੜ ਜਵਾਬ ਆਇਆ ਜੀ, ਆਫਰ ਜਾਣਾ। ਤੁਹਾਡੀ ਮਾਮੀ ਦੇ ਮੁੰਡੇ ਦੀ, ਭੂਆ ਦੀ, ਭਰਜਾਈ ਦੀ ਸੱਸ ਤੁਹਾਡੀ ਕੀ ਲੱਗੀ? ਤੇਜ਼ ਬੋਲਦਾ, ਹੌਲੀ ਬੋਲਾਂ? ਲਓ ਜੀ ਫਿਰ ਧਿਆਨ ਨਾਲ ਸੁਣਿਓ। ਤੁਹਾਡੀ ਮਾਮੀ ਦੇ ਮੁੰਡੇ ਦੀ, ਭੂਆ ਦੀ, ਭਰਜਾਈ ਦੀ ਸੱਸ ਤੁਹਾਡੀ ਕੀ ਲੱਗੀ? ਬੁੱਝੋ ਸਹੀ, ਤੇ ਨਾਲ ਗੀਤ ਸੁਣ ਲਈਏ ਫਿਰ।
ਗੱਲ ਜਿੰਦੂਆ
ਜੀ ਸੋ ਬਿਲਕੁਲ ਪ੍ਰੋਗਰਾਮ ਰੰਗਲੇ ਬੋਲ ਔਰ ਰੌਣਕਾਂ ਲੱਗ ਰਹੀਆਂ ਨੇ ਪ੍ਰੋਗਰਾਮ ਚ ਜਦ ਪੰਜਾਬੀ ਬੋਲੀ ਵਾਲੇ ਸਵਾਲ ਜਵਾਬ ਪਹੁੰਚ ਰਹੇ ਨੇ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਹਾਂਜੀ
ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਪਹਿਲੇ ਸਵਾਲ ਪਾਏ ਉਹਨਾਂ ਚ ਮੈਂ ਕੋਸ਼ਿਸ਼ ਕਰਦਾ ਦੋ ਚਾਰ ਸਹੀ ਦੱਸਣ ਦੀ
ਅੱਛਾ ਜੀ ਦੱਸ ਦਿਓ
ਠੀਕ ਹੈ
ਜੀ
ਇੱਕ ਸਵਾਲ ਸੀਗਾ ਪੜਥੱਲਾ ਤੇ ਇਹਨੂੰ ਆਪਣਾ ਚੌਕੜੀ ਮਾਰਨਾ ਇਹਨੂੰ ਕਹਿੰਦੇ ਆ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਸੀਂ ਇਹ ਚਿੜੀਆਂ ਦੇ ਚੰਬੇ ਵਾਲਾ ਜਿਹੜਾ ਸੌਂਗ ਸੀਗਾ ਦੱਸਿਆ ਉਹਨੂੰ ਦੋ ਗਾਥਾ ਕਹਿੰਦੇ ਆ ਉਸਨੂੰ ਨਾ ਕਿ ਉਹਨੂੰ ਮਤਲਬ ਹੋਰ ਕਿਸ ਚੀਜ਼ ਨਾਲ ਚਾਲਿਆ ਜਾਂਦਾ ਜਿਹੜਾ ਗਾਣਾ ਨੀ ਤੁਸੀਂ ਬੋਲ ਕੇ ਦੱਸਿਆ ਸੀਗਾ
ਤੇ ਇਹ ਲੋਕ ਗਾਥਾ ਨਹੀਂ ਹੈ
ਲੋਕ ਗਾਥਾ
ਨਹੀਂ ਪਾਲ ਜੀ ਇਹ ਲੋਕ ਗਾਥਾ ਨਹੀਂ ਹੈ
ਚਲੋ ਬਾਕੀ ਜਿਹੜਾ ਇੱਕ ਤੁਸੀਂ ਪੁੱਛਿਆ ਬੋਕਾ ਬੋਕਾ ਵਾਲੇ ਟਾਈਮ ਜਿੱਦਾਂ ਘਰ ਦੇ ਵਿੱਚ ਕੋਈ ਮੁੰਡਾ ਹੋਵੇ ਇੰਨੀ ਜ਼ਿਆਦਾ ਉਹਨੂੰ ਗਹਿਰੀ ਸਮਝ ਨਾ ਹੋਵੇ ਤੇ ਉਹਨੂੰ ਬੋਕ ਵੀ ਕਹਿੰਦੇ ਆ ਤੇ ਉਹਨੂੰ ਬੋਕਾ ਵੀ ਕਹਿੰਦੇ ਆ ਚੱਲ ਵੀ ਬੋਕਾ ਉਹਨੂੰ ਮਤਲਬ ਜਿੱਦਾਂ ਇਸ ਲਈ ਲਫ਼ਜ਼ ਮਤਲਬ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਮਤਲਬ ਘੱਟ ਸਮਝ ਹੋਵੇ ਬੇਸਮਝ ਜਿੱਦਾਂ ਕਹਿ ਲਓ ਜਿਹੜਾ ਇੱਕ ਪੇਂਜੂ ਪੁੱਛਿਆ ਸੀਗਾ ਉਹ ਰੂਹ ਪਿੰਜਣ ਵਾਲੀ ਮਸ਼ੀਨ ਹੁੰਦੀ ਆ ਤੇ ਉਹ ਜਦੋਂ ਉਹ ਮਤਲਬ ਕਪਾਹ ਵਿੱਚ ਪਾਉਂਦੇ ਆ ਤੇ ਬੜੇਵੇਂ ਅਲੱਗ ਤੇ ਉਹ ਰੂਹ ਅਲੱਗ ਤੇ ਉਹਨੂੰ ਕਹਿੰਦੇ ਆ ਪੇਂਜੂ ਕਹਿੰਦੇ ਆ ਉਹਨੂੰ
ਤੇ
ਇੱਕ ਪੁੱਛਿਆ ਸੀਗਾ ਆਫਰ ਜਾਣਾ ਹੁੰਦਾ ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਵੱਧ ਖਾ ਲੈਂਦੇ ਆ ਜਾਂ ਉਹਨੂੰ ਬਦਹਾਜ਼ਮੀ ਵੀ ਕਹਿੰਦੇ ਆ ਆਫਰ ਜਾਣਾ ਵੀ ਕਹਿੰਦੇ ਆ ਤੇ ਇਹ ਆਦਮੀਆਂ ਦੇ ਵਿੱਚ ਵੀ ਤੇ ਪਸ਼ੂਆਂ ਦੇ ਵਿੱਚ ਵੀ ਇਹ ਹੁੰਦਾ ਉਹਨਾਂ ਨੂੰ ਵੀ ਜਦੋਂ ਚਾਰਾ ਤੁਸੀਂ ਜ਼ਿਆਦਾ ਪਾਉਂਦੇ ਆ ਤੇ ਉਹ ਕਹਿੰਦੇ ਵੀ ਉਹ ਪਸ਼ੂ ਆਫਰ ਗਿਆ ਜਦੋਂ ਉਹਨੇ ਵੱਧ ਖਾ ਲਿਆ ਲੋੜ ਤੋਂ ਆਪਣੀ ਲਿਮਿਟ ਤੋਂ ਜ਼ਿਆਦਾ
ਠੀਕ ਹੈ ਜੀ ਤੇ ਬਾਕੀ ਸਵਾਲ ਤੁਹਾਡੇ ਵੱਲੋਂ ਵੀ
ਮੈਂ ਦੋ ਤਿੰਨ ਸਵਾਲ ਪਾਉਣਾ ਮੇਰਾ ਪਹਿਲਾ ਸਵਾਲ ਆ ਆਦਤਨ ਕਿਸ ਨੂੰ ਕਹਿੰਦੇ ਆ
ਅੱਛਾ ਜੀ
ਆਦਤਨ
ਠੀਕ ਹੈ
ਨੰਬਰ ਦੋ ਨਿਗਰਾਨ ਕਿਸ ਨੂੰ ਕਹਿੰਦੇ ਆ
ਜੀ
ਇੱਕ ਆਖਰੀ ਹੋਰ ਸਵਾਲ ਪਾਉਣਾ ਤਿੰਨ ਦੇ ਦਿਲੀ ਕਿਸ ਨੂੰ ਕਹਿੰਦੇ ਆ ਤਿੰਨ ਸਵਾਲ ਚਲੋ ਕਾਫੀ ਹੈ
ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਪਾਲ ਜੀ ਤੁਸੀਂ ਸਵਾਲ ਪੁੱਛੇ ਨੇ ਤੇ ਜਵਾਬ ਵੀ ਦਿੱਤੇ ਨੇ ਬਾਕੀ ਜਿਹੜੀ ਲੋਕ ਗਾਥਾ ਹੁੰਦੀ ਹੈ ਨਾ ਜੀ ਉਹਦੇ ਬਾਰੇ ਮੈਂ ਥੋੜੀ ਜ਼ਰੂਰ ਜਾਣਕਾਰੀ ਸਾਂਝੀ ਕਰ ਲਾਂ ਕਿ ਜਿਹੜੀ ਲੋਕ ਗਾਥਾ ਹੁੰਦੀ ਆ ਉਹ ਇੱਕ ਤਰ੍ਹਾਂ ਨਾਲ ਲੋਕ ਕਿੱਸਾ ਹੁੰਦਾ ਕਿਸੇ ਚੀਜ਼ ਦੀ ਗਾਥਾ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਜਿਵੇਂ ਭਗਤ ਪੂਰਨ ਸਿੰਘ ਦਾ ਕਿੱਸਾ ਹੋ ਗਿਆ ਜਾਂ ਗਾਥਾ ਉਹ ਗਾਥਾ ਹੈ ਸੋ ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੇ ਕਿੱਸੇ ਹੁੰਦੇ ਨੇ ਜਿਨ੍ਹਾਂ ਨੂੰ ਗਾਥਾ ਦਾ ਰੂਪ ਦੇ ਕੇ ਗਾਇਆ ਜਾਂਦਾ ਸੋ ਉਹ ਗਾਥਾ ਬਣ ਜਾਂਦੀ ਆ ਸੋ ਉਹ ਕਿੱਸੇ ਬਹੁਤ ਸਾਰੇ ਨੇ ਸਾਡੇ ਬਹੁਤ ਸਾਰੇ ਸਿੰਗਰਸ ਨੇ ਸੁਰਿੰਦਰ ਸ਼ਿੰਦਾ ਹੋ ਗਏ ਜਾਂ ਕੁਲਦੀਪ ਮਾਣਕ ਹੋ ਗਏ ਉਹਨਾਂ ਨੇ ਬਹੁਤ ਸਾਰੀਆਂ ਗਾਥਾਵਾਂ ਗਾਈਆਂ ਨੇ ਆਪਣੇ ਸਮੇਂ ਦੇ ਵਿੱਚ ਤੇ ਸਾਡੇ ਇੱਕ ਸਰੋਤੇ ਨੇ ਜੀ ਇਸ ਵਕਤ ਜੁੜ ਚੁੱਕੇ ਨੇ ਕਾਲ ਦੇ ਰਾਹੀਂ ਦੇਖੀਏ ਜੀ ਕੌਣ ਨੇ ਹਾਂਜੀ ਸਵਾਗਤ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸੰਦੀਪ ਮੈਂ ਬਜਿੱਤਰ ਸਿੰਘ ਬੋਲਦਾ
ਜੀ ਆਜੋ ਬਾਪੂ ਜੀ
ਹੋਰ ਸੁਣਾਓ ਠੀਕ ਠਾਕ ਹੋ
ਹਾਂਜੀ ਚੜ੍ਹਦੀ ਕਲਾ ਜੀ ਤੁਹਾਡੀਆਂ ਦੁਆਵਾਂ ਕੀ
ਕਹਿਣਾ ਚਾਹੁੰਦੇ ਥੈਂਕ ਯੂ ਤੇ ਉਹ ਨਾ ਸੰਦੀਪ ਜਿਹੜਾ ਬੋਕਾ ਹੁੰਦਾ ਨਾ ਬੋਕਾ
ਹਾਂਜੀ ਹਾਂਜੀ
ਬੋਕਾ ਹੁੰਦਾ ਉਹ ਨਾ ਇੱਕ ਚਮੜੇ ਦਾ ਵੀ ਹੁੰਦਾ ਜਾਂ ਰਬੜ ਦਾ ਹੁੰਦਾ ਉਹ ਖੂਹ ਦੇ ਵਿੱਚੋਂ ਪਾਣੀ ਕੱਢਣ ਦੀ ਖਾਤਰ ਵਰਤਿਆ ਜਾਂਦਾ
ਖੂਹਾਂ ਦੇ ਵਿੱਚੋਂ
ਇੱਕ ਤਾਂ ਹੁੰਦਾ ਨਾ ਡੋ ਹਾਂ ਖੂਹੀ ਚੋਂ ਜਾਂ ਖੂਹ ਦੇ ਵਿੱਚੋਂ ਪਾਣੀ ਕੱਢਣ ਦੀ ਖਾਤਰ ਵਰਤਿਆ ਜਾਂਦਾ ਤੇ ਜਿਹੜੀ ਹੁੰਦੀ ਆ ਇੱਕ ਤਾਂ ਹੁੰਦਾ ਨਾ ਡੋਲ ਜਿਹੜਾ ਡੋਲ ਹੁੰਦਾ ਉਹ ਤਾਂ ਹੁੰਦਾ ਲੋਹੇ ਦਾ ਬਣਿਆ ਹੋਇਆ ਤੇ ਜਿਹੜਾ ਬੋਕਾ ਹੁੰਦਾ ਜਾਂ ਤਾਂ ਚਮੜੇ ਦਾ ਬਣਿਆ ਹੁੰਦਾ ਤੇ ਜਾਂ ਉਹ ਮੋਟੀ ਰਬੜ ਦਾ ਬਣਿਆ ਹੁੰਦਾ ਤੇ ਉਹਦੇ ਉੱਤੇ ਕੁੰਡਾ ਲਾ ਕੇ ਨਾ ਉਹਨੂੰ ਫਿਰ ਲੱਜ ਪਾਈ ਹੁੰਦੀ ਹੈ ਤੇ ਉਹਦੇ ਨਾਲ ਨਾ ਖੂਹ ਦੇ ਵਿੱਚੋਂ ਜਾਂ ਖੂਹੀ ਦੇ ਵਿੱਚੋਂ ਆਪਾਂ ਪਾਣੀ ਕੱਢਦੇ ਹਾਂ ਉਹਨੂੰ ਬੋਕਾ ਕਹਿੰਦੇ ਨੇ
ਠੀਕ ਹੈ ਜੀ
ਤੇ
ਬੜੇ ਸਾਰੇ ਜਵਾਬ ਇਹਦੇ ਆ ਗਏ ਨੇ ਜੀ ਕਿਸੇ ਨੇ ਬਲਦ ਕਿਹਾ ਕਿਸੇ ਨੇ ਕਿਹਾ ਕਿ ਗਹਿਰੀ ਸਮਝ ਨਹੀਂ ਹੈ ਜਿਸ ਨੂੰ ਤੇ ਹੁਣ ਚਮੜੇ ਦਾ
ਬਲਦਾਂ ਨੂੰ ਜਾਂ ਗਊ ਨੂੰ ਕਹਿੰਦੇ ਓਹਨੂੰ ਗੋਕਾ ਕਹਿੰਦੇ ਆ, ਨਾ ਕੇ ਬੋਕਾ।
ਕੀ ਨਾਲ ਗੋਕਾ? ਦੁਬਾਰਾ ਦੱਸੋ।
ਜਿਹੜੀ ਜਾਂ ਗਊ ਹੋਵੇ ਜਾਂ ਬਲਦ, ਜਿਹੜੀ ਇਹ ਜਿਹੜੀ ਨਸਲ ਹੁੰਦੀਆਂ ਨੇ, ਇਹਨੂੰ ਗੋਕਾ ਕਹਿੰਦੇ ਨੇ, ਕੱਕੇ ਨੂੰ ਹੋੜਾ, ਕੱਕੇ ਨੂੰ ਕੰਨਾ।
ਅੱਛਾ ਜੀ, ਠੀਕ ਹੋ ਗਿਆ।
ਉਹ ਗੋਕਾ ਨੀ ਹੁੰਦਾ, ਗੋਕਾ ਹੁੰਦਾ ਕੱਕੇ, ਕੱਕੇ ਨਾਲ ਗੋਕਾ।
ਜੀ 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 ਜੀ। ਸੋ ਬਿਲਕੁਲ ਇੱਕ ਸ਼ਬਦ ਦਾ ਹੀ ਫਰਕ ਪੈ ਜਾਂਦਾ ਜੀ, ਕਿ ਕਈ ਵਾਰੀ ਸੁਣਨ ਦੇ ਵਿੱਚ ਵੀ ਹੋ ਜਾਂਦਾ ਜਾਂ ਕਈ ਵਾਰੀ ਬਿਲਕੁਲ ਫਰਕ ਪਰ ਕਿੰਨਾ ਅੰਤਰ ਹੈ ਦੇਖੋ ਜੀ ਇਹਨਾਂ ਚੀਜ਼ਾਂ ਦੇ ਵਿੱਚ। ਹਾਂਜੀ,
ਕੋਈ ਹੋਰ ਸ਼ਬਦ ਹੈਗਾ?
ਸਾਡੇ ਕੋਲ ਆਏ ਨੇ ਸ਼ਬਦ ਹੁਣੇ ਹੁਣੇ, ਆਦਤਨ, ਨਿਗਰਾਨ, ਬੇਦਿਲੀ ਤੇ ਔਰ ਇਸ ਤੋਂ ਇਲਾਵਾ ਸ਼ਬਦ। ਹਾਂਜੀ, ਇੱਕ ਸ਼ਬਦ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਆ। ਹਾਂਜੀ, ਤੁਸੀਂ ਚਲੋ ਤੁਸੀਂ ਪੁੱਛ ਲਓ।
ਹਾਂਜੀ,
ਤੁਸੀਂ ਪੁੱਛੋ ਜੀ।
ਮੈਂ ਇੱਕ ਤਾਂ ਤੁਹਾਨੂੰ ਅਖਾਣ ਪੁੱਛਦਾ, ਮਤਲਬ ਚਾਰ ਸੇਮੀਆਂ ਮੰਡੇ, ਚਾਰ ਸੇਮੀਆਂ ਮੰਡੇ, ਉਦੋਂ ਗਾਹਾਂ ਵਾਲੀ ਲਾਈਨ ਪੂਰੀ ਕਰਨੀ ਹੈ।
ਅੱਛਾ ਜੀ, ਇਹਦਾ ਮਤਲਬ ਦੱਸ ਦਿਓ ਫਿਰ ਅਸੀਂ ਪੂਰੀ ਕਰ ਲਾਂਗੇ। ਇਹਦਾ ਅਰਥ ਕੀ ਹੁੰਦਾ? ਚਲੋ ਅਰਥ ਦੱਸ ਦਿਓ ਫਿਰ ਅੱਗੇ ਪੂਰੀ ਕਰ ਲਾਂਗੇ।
ਅਰਥ ਤਾਂ ਇਹ ਆ ਵੀ ਇਹ ਨਾ ਇੱਕ ਅਖਾਣ ਆ ਜਿਹੜੀ ਆਮ ਵਰਤੀ ਜਾਂਦੀ ਆ, ਤੇ ਹੁਣ ਅਰਥ ਮੈਂ ਤੁਹਾਨੂੰ ਤਾਂ ਕੀ ਦੱਸਾਂ,
ਮਤਲਬ ਪੂਰੀ ਹੋ ਜਾਣੀ ਆ। ਚਲੋ ਕੋਈ ਗੱਲ ਨਹੀਂ,
ਜਾਣੀ ਜਿਹੜੀ ਅਖਾਣ ਆ ਇਹਦਾ ਤਿੰਨਾਂ ਚੀਜ਼ਾਂ ਨਾਲ ਉਹ ਮਤਲਬ ਸੰਬੰਧਿਤ ਆ। ਚਾਰ ਸੇਮੀਆਂ ਮੰਡੇ, ਇਹਨਾਂ ਤਿੰਨਾਂ ਦੇ ਵਿੱਚ ਇੱਕ ਖਾਸ ਗੁਣ ਆ ਉਹ ਦੱਸਣਾ ਵੀ ਉਹ ਬਾਹਰੀ ਲਾਈਨ ਪੂਰਾ ਕਰਦੀ ਆ ਉਹ।
ਜੀ ਠੀਕ ਹੈ, ਸਾਡੇ ਸਰੋਤੇ ਪੁੱਛ ਲੈਣਗੇ। ਕੁਛ ਹੋਰ ਵੀ ਸ਼ੇਅਰ ਕਰਨਾ ਹੈ?
ਤੇ ਹੋਰ ਤੁਸੀਂ ਇੱਕ ਪੁੱਛ, ਇੱਕ ਦਿਨ ਮੈਂ ਪਿਛਲੀ ਵਾਰੀ ਪੁੱਛਿਆ ਸੀ ਵੀ ਬਿਸਵਾ ਤੇ ਵਿਸਵਾਸੀ, ਉਹਦਾ ਤੁਹਾਨੂੰ ਆਂਸਰ ਆ ਗਿਆ ਸੀ?
ਬਿਸਵਾ ਜੀ ਸਾਡੇ ਕੋਲ, ਮੈਨੂੰ ਲੱਗਦਾ ਕਿ ਉਸ ਦਿਨ ਜਵਾਬ ਤਾਂ ਆਇਆ ਸੀਗਾ, ਪ੍ਰੋਗਰਾਮ ਦੇ ਅੰਤ ਦੇ ਵਿੱਚ ਮੈਂ ਸ਼ੇਅਰ ਵੀ ਕੀਤਾ ਸੀ, ਤੇ ਬਾਕੀ ਤੁਸੀਂ ਵੀ ਦੱਸ ਦਿਓ ਜੀ ਜਿਨ੍ਹਾਂ ਨੇ ਨਹੀਂ ਸੁਣਿਆ, ਹੁਣ ਪਤਾ ਲੱਗ ਜਾਏਗਾ ਕੀ ਕਹਿੰਦੇ ਬਿਸਵਾ ਕਿਹਨੂੰ ਕਹਿੰਦੇ ਨੇ।
ਉਹ ਇਹ ਹੁੰਦਾ ਸੰਦੀਪ, ਜਿਹੜਾ ਜਿਹੜੀ ਨਾ ਅੱਜ ਕੱਲ ਆਪਣੀ ਜ਼ਮੀਨ ਨੂੰ ਮੈਣ ਵਾਲੀ ਕਰਮ ਹੁੰਦੀ ਆ, ਉਹ ਤਾਂ ਹੁੰਦੀ ਆ ਸ਼ਹਿਰ ਟੈਂਚ ਦੀ।
ਅੱਛਾ ਜੀ,
ਤੇ ਜਿਹੜੀ ਇਹ ਤੋਂ ਪਹਿਲਾਂ ਜਿਹੜਾ ਇਹਨੂੰ ਪਹਿਲਾਂ ਸਿਸਟਮ ਚੱਲਦਾ ਸੀ ਨਾ ਮਰਦੇਬੰਦੀ ਤੋਂ ਪਹਿਲਾਂ, ਉਹ ਜਿਹੜੀ ਕਰਮ ਹੁੰਦੀ ਸੀ ਉਹ 57 ਇੰਚ ਦੀ ਹੁੰਦੀ ਸੀ।
ਅੱਛਾ ਜੀ,
ਯਾਨੀ 4.5 ਫੁੱਟ ਦੀ।
ਠੀਕ ਹੈ ਜੀ।
ਉਹ 20 ਕਰਮਾਂ ਦੀ ਇੱਕ ਵਿਸਵਾਸੀ ਬਣਦੀ ਆ।
ਅੱਛਾ ਜੀ,
ਜਿਵੇਂ ਜਿਹੜੀ ਹੋਣ ਵਾਲੀ ਇਹਦਾ ਨਾ, ਹੋਣ ਵਾਲੀ ਤਾਂ 9 ਕਰਮ ਦਾ ਇੱਕ ਮਰਲਾ ਬਣਦਾ, ਉਹ 20 ਕਰਮਾਂ ਦੀ ਇੱਕ ਵਿਸਵਾਸੀ ਬਣਦੀ ਸੀ ਤੇ 20 ਵਿਸਵਾਸੀ ਦਾ ਇੱਕ ਵਿਸਵਾ ਬਣਦਾ ਸੀ।
ਅੱਛਾ ਜੀ, ਠੀਕ ਹੈ।
ਤੇ ਜਿਹੜਾ 20 ਵਿਸਵੇ ਦਾ ਇੱਕ ਬਿੱਗਾ ਹੁੰਦਾ
ਜੀ। ਠੀਕ ਹੈ,
ਵਿਸਵਾਸੀ। ਤੇ ਇੱਕ ਹੋਰ ਸ਼ਬਦ ਮੇਰੇ ਤਾਂ ਮੈਂ ਤੁਹਾਨੂੰ ਪੁੱਛਦਾ ਬਈ, ਇੱਕ ਤਾਂ ਦਮਕੜਾ ਕਿਹਨੂੰ ਕਹਿੰਦੇ ਆ? ਦਮਕੜਾ,
ਦਮਕੜਾ, ਠੀਕ ਹੈ ਜੀ, ਬਹੁਤ ਵਧੀਆ ਸਵਾਲ ਤੇ ਬਹੁਤ ਸ਼ੁਕਰੀਆ ਬਾਪੂ ਜੀ, ਉਡੀਕ ਕਰਦੇ ਆ, ਵੇਖਦੇ ਆ ਕਿ ਕੌਣ ਬੁੱਝਦੇ ਨੇ ਜੀ। ਬਾਕੀ ਬਿਸਵਾ ਤੇ ਵਿਸਵਾਸੀ ਦਾ ਜਵਾਬ ਔਰ ਇਹਦੇ ਬਾਰੇ ਜਾਣਕਾਰੀ ਦੇਣ ਲਈ ਸ਼ੁਕਰੀਆ ਤੁਹਾਡਾ।
ਇੱਕ ਹੋਰ ਸ਼ਬਦ ਵੀ ਪੁੱਛ ਲਿਓ, ਚਰਮਖ ਕੀ ਹੁੰਦੀ ਹੈ? ਚਰਮਖ,
ਹਾਂਜੀ ਜੀ, ਚਰਮਖ, ਠੀਕ ਹੈ ਜੀ। ਚਰਮਖ ਦਾ ਤਾਂ ਮੇਰੇ ਖਿਆਲ ਨਾਲ ਬਹੁਤ ਸਾਡੇ ਸਰੋਤੇ ਚੰਗੀ ਤਰ੍ਹਾਂ ਜਾਣਦੇ ਨੇ ਇਸ ਬਾਰੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਵਾਲ ਪਾਉਣ ਦੇ ਲਈ। ਸੋ ਜੀ, ਸਾਡੇ ਕੋਲ ਇਸ ਵਕਤ ਕਿਹਨਾਂ ਕਿਹਨਾਂ ਦੇ ਮੈਸੇਜ ਆ ਚੁੱਕੇ ਨੇ। ਰਾਜ ਸਿੰਘ ਜੀ ਕੈਲੀਫੋਰਨੀਆ ਤੋਂ ਜੁੜ ਚੁੱਕੇ ਨੇ, ਹੈਲੋ ਕਹਿੰਦੇ ਨੇ, ਹਾਲ ਚਾਲ ਪੁੱਛਦੇ ਨੇ ਤੇ ਆਂਸਰ ਦਿੱਤਾ ਜੀ ਇਹਨਾਂ ਨੇ, ਕਹਿੰਦੇ ਮਾਮੀ ਕਹਿੰਦੇ ਨੇ ਜੀ। ਮਾਮੀ ਕਿਹਨੂੰ ਕਹਿੰਦੇ ਨੇ? ਤੁਹਾਡੀ ਮਾਮੀ ਦੇ ਮੁੰਡੇ ਦੀ ਭੂਆ ਦੀ ਭਰਜਾਈ ਦੀ ਸੱਸ ਤੁਹਾਡੀ ਕੀ ਲੱਗੀ? ਸੋ ਇਹ ਹੈ ਜੀ ਸਵਾਲ। ਸੋ ਇਹਦੇ ਬਾਬਤ ਦੱਸਣਾ ਹੈ ਤੇ ਇਹਨਾਂ ਨੇ ਕਿਹਾ ਕਿ ਮਾਮੀ ਲੱਗੀ, ਕਿ ਮਾਮੀ ਸਹੀ ਜਵਾਬ ਹੈ ਜਾਂ ਨਹੀਂ ਤੁਸੀਂ ਦੱਸ ਸਕਦੇ ਹੋ। ਬਾਕੀ ਚਾਹ ਸੇਵੀਆਂ ਮੰਡੇ, ਅੱਛਾ ਮੰਡੇ ਕੀ ਹੈ ਹੁਣ? ਇਹ ਉਹ ਸੰਡੇ ਮੰਡੇ ਵਾਲਾ ਮੰਡੇ ਤਾਂ ਨਹੀਂ ਹੈ, ਇਹ ਮੰਡੇ ਵੀ ਇੱਕ ਸਵਾਲ ਬਣ ਸਕਦਾ ਕਿ ਮੰਡੇ ਕਿਹਨੂੰ ਕਿਹਾ ਜਾਂਦਾ, ਇਹ ਵੀ ਤੁਸੀਂ ਬੁੱਝ ਸਕਦੇ ਹੋ ਜੀ। ਗੀਤ ਦੇ ਵੱਲ ਚਲੀਏ। ਗੀਤ ਨਹੀਂ ਸੁਣਦੇ ਆਪਾਂ ਗਾਥਾ ਸੁਣਦੇ ਹਾਂ ਜੀ
ਮਾਵਾਂ ਹੁੰਦੀਆਂ ਮਤੇਈਆਂ ਬੁਰੀਆਂ ਹਵੇ ਮਾਵਾਂ ਹੁੰਦੀਆਂ ਹੁੰਦੀਆਂ ਮਤੇਈਆਂ ਬੁਰੀਆਂ ਤੂੰ ਮਹਿਲੀ ਨਹੀਂ ਸੀ ਜਾਣਾ ਪੂਰਨਾ 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 ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ ਤੂਮਤਾਂ ਲਾਈਆਂ ਤੇ ਮੱਤ ਮਾਰੀ ਸਲਵਾਨ ਦੀ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ ਸੋਗ ਪੈ ਗਿਆ ਸਿਆਲਕੋਟ ਲੁੱਟਿਆ ਹਵੇ ਸੋਗ ਪੈ ਗਿਆ ਸਿਆਲਕੋਟ ਲੁੱਟਿਆ ਤੇ ਭੁੱਬਾ ਮਾਰੇ ਮਾਂ ਇੱਛਰਾਂ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਮਾਵਾਂ ਰੋਂਦੀਆਂ ਢਿੱਡਾਂ ਤੇ ਹੱਥ ਧਰ ਕੇ ਵੇ ਮਾਵਾਂ ਰੋਂਦੀਆਂ ਰੋਂਦੀਆਂ ਢਿੱਡਾਂ ਤੇ ਹੱਥ ਧਰ ਕੇ ਜਿਨ੍ਹਾਂ ਦੇ ਪੁੱਤ ਖੇਡਦੇ ਮਰੇ ਪੂਰਨਾ ਪੂਰਨਾ ਵੇ ਅੱਖੀਆਂ ਚ ਰੱਬ ਵਸਦਾ ਵੇ ਕੋਈ ਦੂਰ ਨਾ
ਉਸ ਵਕਤ ਦੇ ਵਿਚ ਬਿਲਕੁਲ ਜਿਹੜੀਆਂ ਗਾਥਾਵਾਂ ਲਿਖੀਆਂ ਗਈਆਂ ਕੁਛ ਸੁਰਬੀਰ ਯੋਧਿਆਂ ਦੇ ਉੱਤੇ ਲਿਖੀਆਂ ਗਈਆਂ ਜਾਂ ਕੁਛ ਅਜਿਹੀਆਂ ਗਾਥਾਵਾਂ ਸੋ ਜਿਨ੍ਹਾਂ ਦੇ ਬਾਰੇ ਅਕਸਰ ਜ਼ਿਕਰ ਜਿਹੜਾ ਹੁੰਦਾ ਸੀ ਜਾਂ ਕਿਸੇ ਨਾ ਕਿਸੇ ਲਈ ਕਦੇ ਉਹ ਇੰਸਪਾਇਰ ਕਰਨ ਦੇ ਲਈ ਜਿਹਨੂੰ ਆਪਾਂ ਪ੍ਰੇਰਿਤ ਕਹਿਣ ਲੈਂਦੇ ਹਾਂ ਸੋ ਉਹਨਾਂ ਦੇ ਲਈ ਇਸ ਤਰ੍ਹਾਂ ਦੀਆਂ ਗਾਥਾਵਾਂ ਜਿਹੜੀਆਂ ਨੇ ਉਹ ਲੋਕ ਗਾਉਂਦੇ ਹੁੰਦੇ ਸੀਗੇ ਕਿ ਕਿਤੇ ਨਾ ਕਿਤੇ ਅਸੀਂ ਉਹਨਾਂ ਦੀਆਂ ਗਾਥਾਵਾਂ ਨੂੰ ਸੁਣ ਸੁਣ ਕੇ ਵੱਡੇ ਹੁੰਦੇ ਹਾਂ ਤੇ ਉਹ ਲੋਕ ਬਿਲਕੁਲ ਕਿਤੇ ਨਾ ਕਿਤੇ ਰੋਲ ਮਾਡਲ ਬਣ ਜਾਂਦੇ ਨੇ ਸੋ ਏਦਾਂ ਦੀਆਂ ਬਹੁਤ ਸਾਰੀਆਂ ਗਾਥਾਵਾਂ ਨੇ ਜੀ ਜਿਨ੍ਹਾਂ ਇੱਕ ਹੋਰ ਗਾਥਾ ਹੈ ਮੇਰੇ ਕੋਲ ਇਸ ਵਕਤ ਮੈਂ ਤੁਹਾਡੇ ਰੂਬਰੂ ਜ਼ਰੂਰ ਕਰਾਂਗੀ ਨਵੇਂ ਗਾਇਕਾਂ ਨੇ ਵੀ ਗਾਈਆਂ ਨੇ ਸੋ ਕਿਹੜੀਆਂ ਨੇ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ ਫਿਲਹਾਲ ਸਵਾਲਾਂ ਦਾ ਜਿਹੜਾ ਸਿਲਸਿਲਾ ਹੈ ਉਹ ਚੱਲ ਰਿਹਾ ਇਸ ਵਕਤ ਦਮਕੜਾ ਕੀ ਨੂੰ ਕਹਿੰਦੇ ਨੇ ਚਾਹ ਸੇਵੀਆਂ ਮੰਡੇ ਇਸ ਤੋਂ ਅਗਲਾ ਹਿੱਸਾ ਅਖਾਣ ਦਾ ਤੁਸੀਂ ਬੁੱਝਣਾ ਹੈ ਜੀ ਬਹੁਤ ਵਧੀਆ ਜਵਾਬ ਜਿਹੜਾ ਸਾਡੇ ਨਾਲ ਸਾਡੇ ਸਰੋਤੇ ਸਾਂਝੇ ਕਰਕੇ ਜਾ ਰਹੇ ਨੇ ਸਵਾਲ ਬਹੁਤ ਸਾਰੇ ਨੇ ਸਵਾਲਾਂ ਦੇ ਵਿੱਚੋਂ ਸਵਾਲ ਹੈ ਇੱਕ ਕੰਗਣੀ ਕੰਗਣੀ ਵਾਲਾ ਗਲਾਸ ਤੇ ਤੁਸੀਂ ਵੇਖਿਆ ਹੋਏਗਾ ਜਾਂ ਕਈਆਂ ਨੇ ਨਹੀਂ ਵੀ ਵੇਖਿਆ ਹੋਏਗਾ ਪਰ ਸੁਣਿਆ ਜ਼ਰੂਰ ਹੋਊਗਾ ਕਿ ਕੰਗਣੀ ਵਾਲਾ ਗਲਾਸ ਕਿਹੜਾ ਹੁੰਦਾ ਸੀਗਾ ਪਰ ਇੱਥੇ ਜਿਹੜੀ ਕੰਗਣੀ ਆ ਇਹ ਕੋਈ ਹੋਰ ਕੰਗਣੀ ਆ ਕਿਹੜੀ ਆ ਭਲਾ ਜੀ ਹੱਥ ਵਾਲੀ ਕੰਗਣੀ ਉਹ ਵੀ ਨਹੀਂ ਹੈ ਜੀ ਕੰਗਣ ਜਾਂ ਕੰਗਣੀ ਕਹਿ ਲੈਂਦੇ ਉਹ ਵੀ ਨਹੀਂ ਹੈ ਇਹ ਇਸ ਤੋਂ ਇਲਾਵਾ ਕੋਈ ਹੋਰ ਹੀ ਕੰਗਣੀ ਹੈ ਇਹ ਕਿਹੜੀ ਆ ਅਗਰ ਤੁਸੀਂ ਇਸ ਬਾਰੇ ਜਾਣਕਾਰੀ ਰੱਖਦੇ ਹੋ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਨੰਬਰ ਨਹੀਂ
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 61039-013-4419 ਤੇ ਹਾਂਗਕਾਂਗ ਤੋਂ 8170-0136 ਤੇ ਯੂਨਾਈਟਿਡ ਕਿੰਗਡਮ ਤੋਂ 02-32-87-21-41 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ
ਇੰਡੀਆ ਦਾ ਸਟੂਡੀਓ ਨੰਬਰ ਹੈ ਔਰ ਸਾਡੇ ਨਾਲ ਮੈਸੇਜ ਰਾਹੀਂ ਵੀ ਤੁਸੀਂ ਜੁੜ ਸਕਦੇ ਹੋ ਨੰਬਰ ਤੇ ਤੁਹਾਨੂੰ ਪਤਾ ਲੱਗ ਗਿਆ ਤੇ ਮੈਸੇਜ ਰਾਹੀਂ ਅਗਰ ਜੁੜਨਾ ਹੈ ਤਾਂ ਫਿਰ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਮਨਵੀਰ ਸੰਨੀ ਜੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਮਨਵੀਰ ਜੀ ਸਵਾਗਤ ਕਰਦੇ ਹਾਂ ਪਰ ਇਹ ਨਹੀਂ ਦੱਸਿਆ ਕਿ ਕਿੱਥੋਂ ਸਾਡੇ ਨਾਲ ਤੁਸੀਂ ਸਾਂਝ ਪਾਈ ਆ ਤੇ ਨਾਲ ਹੀ ਗੁਰਨਾਮ ਜੀ ਕੁਵੈਤ ਤੋਂ ਆ ਗਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਨਾਲ ਹੀ ਕਹਿੰਦੇ ਨੇ ਕਿ ਚੰਨ ਪਰਦੇਸੀ ਤੇ ਰੰਗਲੇ ਬੋਲ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਰੰਗਲੇ ਬੋਲ ਪ੍ਰੋਗਰਾਮ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਿਲਕੁਲ ਮੈਨੂੰ ਖੁਦ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਗੁਰਨਾਮ ਜੀ, ਔਰ ਜਦੋਂ ਸਾਡੇ ਵੱਡੇ ਸਾਡੇ ਨਾਲ ਜੁੜਦੇ ਨੇ ਆ ਕੇ ਸਾਨੂੰ ਕਿੰਨਾ ਕੁਝ ਸਾਡੇ ਵਿਰਸੇ ਦੇ ਬਾਰੇ ਪਤਾ ਲੱਗਦਾ ਨਾ, ਤੇ ਬਹੁਤ ਵਧੀਆ ਲੱਗਦਾ. ਗੁਰਨਾਮ ਜੀ ਵੀ ਕਹਿੰਦੇ ਤੇ ਮੇਰੇ ਵੱਲੋਂ ਕੁਝ ਸ਼ਬਦ ਨੇ, ਬਿਆੜ ਲਟੈਣ ਰੋ ਰੁੰਡ ਮੁੰਡ ਕੀ ਹੁੰਦੇ ਨੇ ਜੀ, ਇਹ ਪੁੱਛਣਾ ਚਾਹੁੰਦੇ ਨੇ. ਤੇ ਕਾਲ ਤੇ ਕੌਣ ਨੇ ਜੀ, ਸਵਾਗਤ.
ਸਤਿ ਸ੍ਰੀ ਅਕਾਲ, ਸੰਦੀਪ ਜੀ ਹਰਦਾਸ ਸਿੰਘ ਬੋਲਦਾ ਜੀ, ਬਹੁਤ
ਸਤਿ ਸ੍ਰੀ ਅਕਾਲ ਜੀ, ਬਹੁਤ ਸਵਾਗਤ ਕਰਦੇ ਆ.
ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ. ਪਹਿਲਾਂ ਤਾਂ ਦੋ ਚਾਰ ਮੈਂ ਜਿੰਨੇ ਕਹਿੰਦੇ ਆ ਜਵਾਬ ਦੇ ਦਵਾਂ. ਇਹ ਨੰਬਰ ਇੱਕ ਜਿਹੜਾ ਤੁਸੀਂ ਉਹ ਸੁਣਾਉਂਦੇ ਸੀ ਨਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਉੜ ਜਾਣਾ.
ਹਾਂਜੀ
ਹਾਂਜੀ, ਉਹ ਸੁਹਾਗ ਦੀ ਕੈਟਾਗਰੀ ਜਾਂਦਾ, ਉਹ ਸੁਹਾਗ ਆ
ਜੀ. ਬਿਲਕੁਲ ਇਹੀ ਸੁਣਨਾ ਚਾਹ ਰਹੀ ਸੀ.
ਹਾਂਜੀ, ਉਹ ਕਿਉਂਕਿ ਸੁਹਾਗ ਜਿਹੜਾ ਜਦੋਂ ਕੁੜੀ ਦਾ ਵਿਆਹ ਹੁੰਦਾ ਆ, ਜਿਹੜੇ ਉਹ ਗਾਣੇ ਉਦੋਂ ਜਿਹੜੇ ਲੋਕ ਗੀਤ ਗਾਏ ਜਾਂਦੇ ਨਾ, ਉਹਨਾਂ ਉਹ ਸੁਹਾਗ ਕਹਿੰਦੇ
ਨੇ. ਸਾਡੇ ਚਿੜੀਆਂ ਦਾ ਚੰਬਾ ਬਹੁਤ ਲਾਉਂਦੇ ਸੁਹਾਗ ਜਾਂਦਾ ਜੀ. ਮੁੰਡੇ ਦੇ ਵਿਆਹ ਵੇਲੇ
ਜਦੋਂ ਮੁੰਡੇ ਦਾ ਵਿਆਹ ਹੁੰਦਾ ਸੀ, ਉਹਨੂੰ ਘੋੜੀ ਕਹਿੰਦੇ ਆ, ਉਹ ਘੋੜੀਆਂ
ਗਾਈਆਂ ਜਾਂਦੀਆਂ ਨੇ ਜੀ. ਬਿਲਕੁਲ ਸੁਹਾਗ
ਮੁੰਡੇ ਦੀ ਵਾਰ ਨੂੰ, ਮੁੰਡੇ ਦੀ ਖੁਸ਼ੀ ਕਰਨੀ ਹੋਵੇ ਤਾਂ ਫਿਰ ਉਹਦੇ ਘੋੜੀਆਂ ਗਾਈਆਂ ਜਾਂਦੀਆਂ, ਤੇ ਜਦੋਂ ਕੁੜੀ ਦਾ ਵਿਆਹ ਹੋਵੇ ਫਿਰ ਉਹਨੂੰ ਸੁਹਾਗ. ਥੋੜੇ ਸੁਹਾਗ ਜਿਹੜੇ ਹੁੰਦੇ ਆ ਉਹ ਬਿਰਲਾਪ ਵਾਲੇ ਹੁੰਦੇ, ਕਿਉਂਕਿ ਉੱਥੇ ਵਿਛੋੜਾ ਹੁੰਦਾ ਥੋੜਾ ਜਿਹਾ, ਉਹ ਇਸ ਕਰਕੇ ਉਹ ਉਹਨੂੰ ਸੁਹਾਗ ਕਹਿੰਦੇ ਆ. ਤੇ ਜਿਹੜਾ ਤੁਸੀਂ ਪੁੱਛਿਆ ਸੀ, ਹਾਂਜੀ, ਹੋਰ ਇੱਕ ਕੱਚ ਘਰ ਵਾਲਾ ਪੁੱਛਦੀ, ਕੱਚ ਘਰ ਦਾ ਮਤਲਬ ਹੈ ਜਿਹੜਾ ਜਿਹੜਾ ਕੋਈ ਜਿਹਦੀ ਕੋਈ ਬਣਤਰ ਠੀਕ ਨਹੀਂ ਹੈਗੀ, ਜਦੋਂ ਕੋਈ ਚੀਜ਼ ਬਣਾਈ ਜਾਂਦੀ ਆ ਫਿਰ ਉਹ ਬਣਦੀ ਨੀ ਹੈਗੀ ਠੀਕ, ਉਹਨੂੰ ਕੱਚ ਘਰ ਕਹਿੰਦੇ. ਕੋਈ ਵੀ ਚੀਜ਼ ਲਿਖੋ, ਕੋਈ ਜਾਂ ਬਣਾਓ ਜਾਂ ਕੋਈ ਕੋਈ ਵੀ ਚੀਜ਼ ਆਪਾਂ ਕਰਦੇ ਆ, ਜਦੋਂ ਉਹ ਸਹੀ ਤਰ੍ਹਾਂ ਨਹੀਂ ਬਣਦੀ ਫਿਰ ਉਹਨੂੰ ਕਹਿੰਦੇ ਇਹ ਤਾਂ ਕੱਚ ਘਰ ਰਹਿ ਗਿਆ, ਕੱਚ ਘਰ ਜਾਈ ਆ, ਕੱਚ ਘਰ ਵਾਲਾ ਬਿਲਕੁਲ ਸਹੀ ਨੀ ਹੈਗੀ, ਇਹ ਗਲਤ ਜੇ. ਤੇ ਇੱਕ ਤੁਸੀਂ ਕਿਹਾ ਸੀ, ਹਾਂਜੀ, ਇੱਕ ਹੋਰ ਜਿਹੜਾ ਪਿੰਜਾ ਪਿੰਜੂ ਜਿਹੜਾ ਜਿਹੜਾ ਰੂੰ ਅੱਗੇ ਹੱਥਾਂ ਨਾਲ ਪਿੰਜਦੇ ਸੀ ਮੇਰੇ ਸਾਹਮਣੇ, ਉਹ ਜਿਹੜਾ ਬੰਦਾ ਪਿੰਜਦਾ ਸੀ ਉਹਨੂੰ ਪਿੰਜਾ ਜਾਂ ਪਿੰਜੂ ਕਹਿੰਦੇ ਸੀ,
ਜਿਹੜਾ ਬੰਦਾ ਹੁੰਦਾ ਸੀ ਜਿਹੜਾ ਪਿੰਜਦੇ ਸੀ ਉਹਨਾਂ ਨੂੰ ਕਹਿੰਦੇ ਨੇ.
ਹਾਂਜੀ, ਉਹਨੂੰ ਪਿੰਜਾ ਵੀ ਕਹਿੰਦੇ ਸੀਗੇ, ਕਿਉਂਕਿ ਰੂੰ ਜਿਹੜਾ ਪਿੰਜਾ ਪਿੰਜਾ ਕਹਿੰਦੇ ਪਿੰਜੇ ਨੂੰ ਸਦਲ. ਹਾਂਜੀ,
ਅੱਛਾ ਜੀ, ਪਿੰਜਾ ਜਾਂ ਪਿੰਜੂ, ਠੀਕ ਹੈ ਜੀ.
ਹਾਂਜੀ, ਇੱਕ ਸਵਾਲ ਤੁਸੀਂ ਕਹਿੰਦੇ ਆਫਰ ਜਾਣਾ, ਹਾਂ ਉਹ ਆਫਰ ਜਾਣੀ ਤੇ ਕਹਾਵਤ ਵੀ ਹੈਗੀ ਆ ਨਾ, ਭੁੱਖੇ ਜੱਟ ਕਟੋਰਾ ਲੱਭਾ ਪਾਣੀ
ਪੀ ਆਫਰਿਆ.
ਹਾਂਜੀ, ਬਈ ਉਹ ਜਾਣ ਕੇ ਜਦੋਂ ਬੰਦੇ ਨੂੰ ਕੋਈ ਭੁੱਖ ਲੱਗੀ ਹੁੰਦੀ ਹੈ ਜਾਂ ਕਿਸੇ ਨੂੰ ਪਿਆਸ ਲੱਗੀ ਹੁੰਦੀ ਹੈ ਨਾ, ਫਿਰ ਉਹ ਦੌੜ ਨਾਲੋਂ ਜ਼ਿਆਦਾ ਖਾ ਲੈਂਦੇ ਆ. ਜਦੋਂ ਆਪਾਂ ਰੋਟੀ ਵੀ ਖਾ ਲੈਂਦੇ, ਕਈ ਵਾਰ ਕਹਿ ਦਿੰਦੇ ਆ ਨਾ ਯਾਰ ਉਹ ਮੈਂ ਵੀ ਸਵਾਦ ਜ਼ਿਆਦਾ ਖਾ ਗਿਆ, ਹੁਣ ਮੇਰਾ ਢਿੱਡ ਆਫਰ ਗਿਆ
ਜੀ.
ਉਹ ਹੈਗਾ ਬਈ ਜਾਣ ਕੇ ਜਦੋਂ ਉਸ ਵੇਲੇ ਪਤਾ ਨਾ ਲੱਗੇ, ਜਿਹੜਾ ਬਾਅਦ ਵਿੱਚ ਜ਼ਿਆਦਾ ਬੰਦਾ ਖਾ ਕੇ ਬਾਅਦ ਵਿੱਚ ਕਹਿੰਦੇ ਯਾਰ ਮੇਰਾ ਢਿੱਡ ਆਫਰ ਗਿਆ. ਹਾਂਜੀ, ਕਈ ਵਾਰ ਪਾਣੀ ਪਿਆਸ ਲੱਗੀ ਹੁੰਦੀ, ਪਾਣੀ ਠੰਡਾ ਮਿਲ ਗਿਆ, ਜ਼ਿਆਦਾ ਪੀ ਲੈਂਦੇ. ਹਾਂਜੀ, ਹੋਰ
ਦਮਕੜਾ ਸ਼ਬਦ ਵੀ ਹੈ ਸਾਡੇ ਕੋਲ, ਦਮਕੜਾ.
ਹਾਂ ਦਮਕੜਾ, ਅੱਛਾ ਦਮਕੜਾ ਹੈਗਾ, ਇਹ ਚਰਖੇ ਦਾ ਪਾਰਟ ਹੋਇਆ, ਇਹ ਜਿਹੜਾ ਚਰਖਾ ਕੱਤਦੇ ਸੀ ਨਾ.
ਅੱਛਾ ਜੀ,
ਉਹਦੇ ਨਾਲ ਇੱਕ ਕਿਸਮ ਦਾ ਜਦੋਂ ਹਨਾ ਉਹ ਗਲੋਟਾ ਲਾਉਂਦੇ ਸੀ, ਗਲੋਟੇ ਦੇ ਮੋਹਰਲੇ ਪਾਸੇ ਜਾਣੀ ਕਿ ਆਮ ਉਦੋਂ ਮੈਂ ਦੇਖਿਆ ਸੀਗਾ, ਉਹ ਜਿਹੜਾ ਤਕੜਾ ਹੁੰਦਾ ਸੀ ਨਾ, ਉਹ ਤਕੜੇ ਦੇ ਉੱਪਰ ਉਹ ਸਾਡੀ ਮਾਤਾ ਉਹਨਾਂ ਨੇ ਪਹਿਲਾਂ ਮੂੰਹ ਚ ਗੁੜ ਪਾ ਲੈਣਾ, ਗੁੜ ਖਾ ਕੇ ਫਿਰ ਮੂੰਹ ਚ ਧਾਗਾ ਪਾ ਲੈਣਾ, ਫਿਰ ਧਾਗਾ ਪਾ ਕੇ ਉਹਦੇ ਉੱਪਰ ਲਪੇਟ ਦੇਣਾ, ਉਹ ਗਿੱਲਾ ਗਿੱਲਾ ਜਿਹੜਾ ਉਹ ਗੁੜ ਦੇ ਨਾਲ ਉਹ ਸੁੱਕ ਜਾਣਾ. ਫਿਰ ਉਹਦੇ ਮੋਹਲੇ ਪਾਸੇ ਇੱਕ ਬਟਨ ਜਿਹਾ ਲਾਉਂਦੇ ਸੀ, ਜਿੱਦਾਂ ਕੋਟ ਦਾ ਵੱਡਾ ਬਟਨ ਹੁੰਦਾ ਨਾ, ਉਹ ਵਿੱਚ ਉਹਦੇ ਲਾ ਦੇਣਾ, ਵਿੱਚ ਉਹਦੇ ਪਾ ਦੇਣਾ ਤੱਕੜੇ ਦੇ ਵਿੱਚ, ਉਹਦੇ ਮੋਹਲੇ ਪਾਸੇ ਸਿਰ ਏਦਾਂ, ਉਹਨੂੰ ਦਮਕੜਾ ਕਹਿੰਦੇ ਸੀਗੇ, ਵੀ ਇਹ ਦਮਕੜਾ ਆ ਉਹ ਚਰਖੀ ਦਾ,
ਉਹਦੇ ਮੋਹਲੇ ਪਾਸੇ ਤੁਸੀਂ
ਉਹ ਗੁੜ ਦੇ ਨਾਲ, ਫਿਰ ਉਹ ਇੱਕ ਕਿਸਮ ਦਾ ਗਲੂ ਹੋ ਜਾਂਦਾ ਸੀ ਉਹ ਜਿਹੜਾ ਜਿਹੜਾ ਸੁੱਕਣਾ ਉਹਨੇ ਗੁੜ ਦੇ ਨਾਲ. ਹਾਂਜੀ, ਉਹਨੇ ਉਹ ਜਿੱਥੇ ਧਾਗਾ ਤਾਂ ਲਪੇਟ ਦੇਣਾ ਨਾ, ਉੱਥੇ ਇੱਕ ਲੇਅਰ ਬਣ ਜਾਣੀ, ਉਹ ਉੱਥੇ ਹੀ ਜੰਮ ਜਾਣਾ, ਕਿਉਂਕਿ ਗੁੜ ਦੂਆ ਹੁੰਦਾ ਨਾ. ਹਾਂਜੀ, ਇੱਕ ਕਿਸਮ ਦਾ ਗਲੂ ਬਣਾ ਦੇਣਾ ਉਹਨਾਂ ਨੇ, ਹੋਮ ਮੇਡ ਗਲੂ.
ਠੀਕ ਹੈ,
ਹਾਂਜੀ, ਇੱਦਾਂ ਹੀ ਉਹ ਜਿਹੜੀ ਜਿਹੜਾ ਜਿਹਨਾਂ ਦੇ ਵਿੱਚੋਂ ਤਕੜਾ ਘੁੰਮਦਾ ਹੁੰਦਾ ਸੀ, ਉਹ ਵਗੜਦੀਆਂ ਹੁੰਦੀਆਂ ਸੀ, ਉਹ ਛੋਟੇ ਛੋਟੇ ਲੈ ਕੇ ਉਹਨਾਂ ਨੂੰ ਵੱਟ ਕੇ ਮਰੋੜਾ ਦੇ ਕੇ, ਉਹ ਜਿਹੜੇ ਬਾਪੂ ਜੀ ਪੁੱਛਦੇ ਸੀ ਉਹ ਚਰਮੁਖ, ਉਹਨੂੰ ਚਰਮੁਖ ਕਹਿੰਦੇ ਸੀ, ਦੋ ਚਰਮੁਖਾਂ ਹੁੰਦੀਆਂ ਸੀ ਜਿਹਨਾਂ ਦੇ ਵਿੱਚ ਉਹ ਤਕੜਾ ਚੱਲਦਾ ਸੀ, ਲਾਈਕ ਜਾਣੀ ਕਿ ਜਿੱਦਾਂ ਉਹਨਾਂ ਦੇ ਬੈਰਿੰਗ ਹੁੰਦੇ ਦੋ.
ਤੁਸੀਂ ਤੇ ਬੜਾ ਨੇੜਿਓ ਵੇਖਿਆ ਲੱਗਦਾ ਚਰਖਾ.
ਹਾਂਜੀ, ਚਰਖਾ ਦੇਖੇ ਬਹੁਤ ਬਹੁਤ ਜ਼ਿਆਦਾ ਸੀ ਕੱਟਿਆ, ਮੈਂ ਕੱਟਿਆ ਤਾਂ ਨੀ, ਉਹ ਕੋਸ਼ਿਸ਼ ਕਰਦੇ ਹੁੰਦੇ ਤੇ ਕੱਟਣੀ ਜਾਂਦਾ ਸੀ, ਪਹਿਣਾ ਮਾਤਾ ਜੀ ਨੇ ਗਾਲਾਂ ਕੱਢਣੀਆਂ, ਚਰਖਾ ਤਕੜਾ ਬਿੰਗਾ ਹੋ ਜਾਣਾ. ਹਾਂਜੀ, ਬਹੁਤ ਵਧੀਆ ਜੀ. ਹੋਰ ਮੈਨੂੰ ਪਤਾ ਨੀ, ਹੋਰ
ਬਹੁਤ ਸ਼ੁਕਰੀਆ ਤੁਹਾਡਾ. ਸਾਰੇ
ਨਿਗਰਾਨ ਕਹਿੰਦੇ ਜੀ, ਹਾਂਜੀ ਨਿਗਰਾਨ ਕਹਿੰਦੇ, ਜਿਹੜਾ ਨਿਗਰਾਨੀ ਰੱਖਣ ਵਾਲਾ ਹੋਵੇ, ਜਾਣੀ ਜਿਹੜਾ ਚੌਕੀਦਾਰ ਨੂੰ ਨਿਗਰਾਨ ਕਹਿੰਦੇ, ਨਿਗਰਾਨ ਬਿਠਾ ਲਓ ਇੱਥੇ.
ਠੀਕ ਹੈ,
ਹਾਂਜੀ ਹਾਂਜੀ, ਚਲੋ
ਥੈਂਕ ਯੂ ਜੀ, ਬਹੁਤ ਸ਼ੁਕਰੀਆ. ਪੁੱਛਣਾ ਵੀ ਹੋਵੇ
ਸੰਦੀਪ ਜੀ, ਮੈਂ ਨਾ ਲਾਸਟ ਮੈਂ ਲਾਸਟ ਵੀ ਦੋ ਸ਼ਬਦ ਦਿੱਤੇ ਸੀਗੇ, ਇੱਕ ਮੈਂ ਸਿਰਕੀ ਦਿੱਤਾ ਸੀਗਾ ਸਸਤੇ ਨਾਲ ਸਿਰਕੀ, ਉਹ ਸਿਰਕੀ ਜਿਹੜੀ ਹੁੰਦੀ ਸੀ ਨਾ ਜੀ ਉਹ ਕਾਨਿਆਂ ਦੇ ਨੜਿਆਂ ਦੇ ਸੋਰੀ ਜਿਹੜੇ ਇੱਕ ਸਲਵਾੜ ਹੁੰਦੀ ਹੈ ਕਾਨੇ ਜਿਹੜੇ ਜਿਹੜੀ ਸਲਵਾੜ ਹੁੰਦੀ ਨਾ ਉਹਦੇ ਵਿੱਚੋਂ ਉਹ ਕੱਢ ਕੇ ਨਾ ਉਹਦੇ ਸਿੱਖਾਂ ਜਿਹਾ ਉਹਦੇ ਨਾਲ ਦੋ ਧਾਗੇ ਪਾ ਕੇ ਚਮੜੇ ਦੇ ਉਹਦੇ ਨਾਲ ਉਹ ਬਣਾਉਂਦੇ ਹੁੰਦੇ ਸੀ। ਉਹ ਫਿਰ ਪਹਿਲਾਂ ਜਿੱਦਾਂ ਛੰਨਾ ਪਾਉਂਦੇ ਸੀ ਪਹਿਲਾਂ ਉਹ ਥੱਲੇ ਉਹ ਪਾਉਂਦੇ ਸੀਗੇ, ਉਹ ਥੱਲੇ ਉਹਦੇ ਨਾਲ ਛੱਤ ਜਿਹੜੀ ਸੀ ਉਹ ਬਹੁਤ ਸਾਫ਼ ਰਹਿੰਦੀ ਸੀ, ਉਹਨੂੰ ਕਹਿੰਦੇ ਸਿਰਕੀ। ਉਹ ਛੋਟੀ ਸਿਰਕੀ ਆਮ ਬਾਜੀਗਰ ਲੋਕ ਵੀ ਬਹੁਤ ਵਰਤਦੇ ਸੀ, ਉਹਨਾਂ ਨੂੰ ਆਮ ਕਹਿੰਦੇ ਉਹ ਸਿਰਕੀ ਵਾਲੇ ਬੈਠੇ।
ਅੱਛਾ ਜੀ, ਠੀਕ ਹੋ ਗਿਆ ਜੀ, ਸਿਰਕੀ ਦੇ ਬਾਰੇ ਤੁਸੀਂ ਦੱਸਿਆ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਸੋ ਦੋਸਤੋ ਪ੍ਰੋਗਰਾਮ ਚ ਸਾਡੇ ਕੋਲ ਇਸ ਵਕਤ ਇੱਕ ਖਾਣ ਹੈ ਕਿ ਚਾਹ ਸੇਵੀਆਂ ਮੰਡੇ, ਇਸ ਤੋਂ ਅਗਲਾ ਹਿੱਸਾ ਕੀ ਹੈ ਤੁਸੀਂ ਬੁੱਝ ਸਕਦੇ ਹੋ। ਔਰ ਸਵਾਲ ਸਾਡੇ ਕੋਲ ਆਏ ਹੋਏ ਨੇ ਕਿ ਬਿਆੜ ਕਿਹਨੂੰ ਕਹਿੰਦੇ ਨੇ, ਲਟੈਣ ਕੀ ਹੈ, ਰੋਂ ਕੀ ਹੈ, ਰੁੰਡ ਮੁੰਡ ਕਿਹਨੂੰ ਕਹਿੰਦੇ ਨੇ, ਜੇ ਵੀ ਪੁੱਛਿਆ ਹੈ ਤੇ ਉਡੀਕ ਕਰ ਰਿਹਾ ਤੇ ਨਾਲੇ ਸੋਹਣਾ ਜਿਹਾ ਗੀਤ ਸੁਣ ਲਈ, ਬੜਾ ਪਿਆਰਾ ਗੀਤ ਚੱਲ ਰਿਹਾ ਜੈਸੇ ਹੰਸਰਾਜ ਹੰਸ ਦੀ ਆਵਾਜ਼ ਚ, ਨੀ ਵਣਜਾਰਨ ਕੁੜੀਏ
ਪ੍ਰੋਗਰਾਮ ਬਹੁਤ ਹੀ ਸੋਹਣਾ ਚੱਲ ਰਿਹਾ, ਤੁਸੀਂ ਬਹੁਤ ਸੋਹਣਾ ਪਿਆਰਾ ਪ੍ਰੋਗਰਾਮ ਦੇ ਰਹੇ ਹੋ, ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰ ਰਹੇ ਹੋ, ਜਿਹੜੇ ਵੀ ਭੈਣ ਭਾਈ ਵੀਰ ਕਰਕੇ ਗਏ ਨੇ ਬਹੁਤ ਸੋਹਣਾ ਦੱਸ ਕੇ ਗਏ ਨੇ, ਤੇ ਤੁਸੀਂ ਆਪਣੀ ਆਂਟੀ ਨਾਲ ਗੱਲ ਕਰੋ ਜਾਂ ਆਂਟੀ ਗੱਲ ਕਰੋ ਜੀ, ਤੁਹਾਡੀ
ਠੀਕ ਹੈ ਜੀ, ਕਰਵਾ ਦਿਓ। ਸੋ ਬਾਕੀ ਜਿਹੜੀਆਂ ਸੋਹਣੀ ਸੋਹਣੀਆਂ ਗੱਲਾਂ ਨੇ ਸਾਡੇ ਸਰੋਤੇ ਲੈ ਕੇ ਪਹੁੰਚਦੇ ਨੇ, ਤੇ ਜੀ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਜੀ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਆਂਟੀ ਜੀ, ਬਹੁਤ ਸਵਾਗਤ ਕਰਦੇ ਹਾਂ।
ਹਾਂ ਬੇਟਾ ਜੀ, ਸਤਿ ਸ੍ਰੀ ਅਕਾਲ, ਮੈਂ ਵੀ ਆਪਣੀ ਪਿਆਰੀ ਜੀ ਬੇਟੀ ਦੀ ਆਵਾਜ਼ ਸੁਣ ਲਵਾਂ, ਬਹੁਤ ਦਿਨ ਹੋ ਗਏ ਸੁਣੀ ਨੂੰ
ਜੀ। ਅਸੀਂ ਵੀ ਉਡੀਕਦੇ ਰਹਿੰਦੇ ਹਾਂ ਤੁਹਾਡੀ ਕਾਲਸ ਨੂੰ, ਸੋ ਕਦੇ ਕਦੇ ਤੁਹਾਡੀ ਆਵਾਜ਼ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ।
ਹੋਰ ਬੇਟਾ ਠੀਕ ਠਾਕ?
ਹਾਂਜੀ, ਚੜ੍ਹਦੀ ਕਲਾ ਚ। ਤੇ ਅੱਜ ਬਹੁਤ ਸਾਰੇ ਸਵਾਲ ਆਏ ਨੇ, ਤੇ ਸਵਾਲਾਂ ਦੇ ਵਿੱਚ ਸਵਾਲ ਇੱਕ ਕੰਗਣੀ ਆਇਆ ਹੋਇਆ ਸਾਡੇ ਕੋਲ, ਕੰਗਣੀ ਦੇ ਬਾਰੇ ਪਤਾ ਤੁਹਾਨੂੰ ਕੀ ਹੈ ਕੰਗਣੀ?
ਕੰਗਣੀ ਤਾਂ
ਕੰਗਣੀ ਵਾਲੇ ਗਲਾਸ ਦਾ ਪਤਾ ਹੁੰਦਾ, ਇੱਕ
ਗਲਾਸ ਵੀ ਹੁੰਦਾ ਕੰਗਣੀ ਵਾਲਾ ਗਲਾਸ ਹੁੰਦਾ।
ਅੱਛਾ, ਦੇਖੇ ਨੇ ਜੀ ਤੁਸੀਂ ਉਹ?
ਹਾਂ ਦੇਖੇ ਨੇ, ਉਹ ਤਾਂ ਲੱਸੀ ਪੀਂਦੇ ਹੁੰਦੇ ਸੀ ਪਹਿਲਾਂ ਪੁਰਾਣੇ ਬਜ਼ੁਰਗ।
ਅੱਛਾ ਜੀ। ਅੱਛਾ, ਪਹਿਲਾਂ ਨਾ ਏਦਾਂ ਵੀ ਹੁੰਦਾ ਸੀਗਾ ਕਿ ਜਿਹੜੇ ਭਾਂਡੇ ਹੁੰਦੇ ਸੀ ਬਹੁਤ ਸੋਹਣੇ ਲੱਗਦੇ ਸੀ, ਪਿੱਤਲ ਦੇ ਜਾਂ ਕਹਿ ਦੇ ਭਾਂਡੇ ਹੁੰਦੇ ਸੀਗੇ, ਤੇ ਉਹਨਾਂ ਨੂੰ ਪਰਛੱਤੀਆਂ ਤੇ ਸਜਾ ਸਜਾ ਕੇ ਰੱਖਦੇ ਹੁੰਦੇ ਸੀਗੇ, ਯਾਦ ਹੈ ਤੁਹਾਨੂੰ? ਥਾਲੀਆਂ ਕੋਲੀਆਂ ਤੇ ਫਿਰ ਉੱਤੇ ਬਾਟੀਆਂ ਰੱਖ ਕੇ ਗਲਾਸਾਂ ਦੇ ਉੱਤੇ
ਸਜਾਉਂਦੇ
ਹੁੰਦੇ ਸੀ,
ਗਲਾਸਾਂ ਤੇ ਗਲਾਸ, ਕੋਲੀਆਂ ਤੇ ਕੋਲੀਆਂ ਰੱਖਦੇ ਹੁੰਦੇ ਸੀ ਪਹਿਲਾਂ, ਪਹਿਲੇ ਦੇ ਟਾਈਮ ਚ ਸੀਗੇ ਇਹ ਗੱਲਾਂ।
ਜੀ 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 ਬਿਲਕੁਲ। ਤੇ ਇਹ ਇਹ ਭਾਂਡੇ
ਜਿਹੜਾ ਤੁਸੀਂ ਉਹ ਪਹਿਲਾਂ ਸਵਾਲ ਪੁੱਛਿਆ ਸੀਗਾ ਆਫਰ ਜਾਣਾ, ਤੇ ਉਹਦਾ ਅਧੂਰਾ ਸ਼ਬਦ ਇੱਕ ਹੋਰ ਮੈਂ ਪੂਰਾ ਕਰਦੀ ਹਾਂ। ਉਹ ਜਿਵੇਂ ਆਪਾਂ ਕਹਿ ਨੀ ਦਿੰਦੇ ਵੀ ਫਲਾਣੇ ਬੰਦੇ ਨੂੰ ਗੁੱਸਾ ਆ ਗਿਆ, ਇਹ ਤਾਂ ਆਫਰ ਗਿਆ ਹੁਣ।
ਬਿਲਕੁਲ, ਉੱਥੇ ਵੀ ਇਸ ਨੂੰ ਵਰਤ ਲਿਆ ਜਾਂਦਾ।
ਮੈਂ ਕਿਹਾ ਮੈਂ ਪੂਰਾ ਕਰ ਦਿੰਨੀ ਆ।
ਜੀ ਵਧੀਆ ਕੀਤਾ ਤੁਸੀਂ, ਪੂਰਾ ਕਰਤਾ।
ਹਾਂ, ਹੋਰ
ਸੋ ਕੁਛ ਪੁੱਛਣਾ ਹੋਵੇ?
ਨਹੀਂ ਤੁਸੀਂ ਬਹੁਤ ਵਧੀਆ ਪੁੱਛ ਰਹੇ ਹੋ, ਬਾਕੀ ਸਾਰੇ ਸੁਜਵਾਨ ਭੈਣ ਭਾਈ ਸੁਣਤੇ ਸਾਰੇ ਬਹੁਤ ਵਧੀਆ ਵਧੀਆ ਪੁੱਛ ਰਹੇ ਨੇ
ਜੀ। ਚਲੋ ਬਹੁਤ ਸ਼ੁਕਰੀਆ ਤੁਹਾਡਾ ਵੀ, ਤੁਸੀਂ ਕਾਲ ਕੀਤੀ, ਸਮਾਂ ਕੱਢਿਆ, ਧੰਨਵਾਦ ਜੀ।
ਮੈਨੂੰ ਤਾਂ ਤੇਰੇ ਨਾਲ ਗੱਲ ਕਰਕੇ ਹੀ ਬਹੁਤ ਖੁਸ਼ੀ ਹੋ ਜਾਂਦੀ ਹੈ ਵੀ ਮੇਰੀ ਬੇਟੀ ਨੇ ਮੇਰੇ ਨਾਲ ਗੱਲ ਕਰ ਲਈ।
ਹਾਉ ਸਵੀਟ, ਹਾਉ ਸਵੀਟ ਜੀ। ਮਾਣ ਹੁੰਦਾ ਸਾਨੂੰ ਵੀ, ਚੰਗਾ ਲੱਗਦਾ ਕਿ ਜਦੋਂ ਤੁਸੀਂ ਇੰਨੇ ਪਿਆਰ ਦੇ ਨਾਲ, ਦੇਖੋ ਇੰਨੀ ਦੂਰ ਦੂਰ ਬੈਠੇ ਹਾਂ ਅਸੀਂ ਬੇਸ਼ਕ ਇੱਕ ਦੂਜੇ ਤੋਂ, ਪਰ ਫਿਰ ਵੀ ਇਹ ਪਿਆਰ ਹੈ, ਇੱਕ ਰੇਡੀਓ ਦੇ ਜ਼ਰੀਏ ਅਸੀਂ ਸਾਂਝ ਬਣਾਈ ਹੋਈ ਆ, ਇੰਨੀ ਮਿੱਠੀ ਜੀ ਇਹ ਸਾਂਝ ਹੈ। ਸੋ ਚੰਗਾ ਲੱਗਦਾ ਜਦੋਂ ਤੁਸੀਂ ਜੁੜਦੇ ਹੋ, ਤੁਹਾਡਾ ਆਸ਼ੀਰਵਾਦ ਮਿਲਦਾ।
ਰੇਡੀਓ ਚੰਨ ਪਰਦੇਸੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਆਵਾਜ਼ ਦੀ ਦੁਨੀਆ ਦੇ ਵਿੱਚ ਸਾਨੂੰ ਇੰਨੀ ਪਿਆਰੀ ਬੇਟੀ ਦੀ ਆਵਾਜ਼ ਸੁਣਨ ਨੂੰ ਮਿਲ ਜਾਂਦੀ ਹੈ।
ਓ ਸਵੀਟ ਜੀ, ਬਹੁਤ ਮਿਹਰਬਾਨੀ, ਮੇਰਾ ਦਿਨ ਬਣ ਗਿਆ ਅੱਜ।
ਸੱਚੀ ਇੰਨੀ ਠੰਡਕ ਮਿਲਦੀ ਹੈ ਮੇਰੇ ਮਨ ਨੂੰ ਤਾਂ, ਦੇਖੋ ਮੈਨੂੰ ਖਜ਼ਾਨਾ ਮਿਲ ਗਿਆ ਅੱਜ, ਗੱਲ ਹੋ ਗਈ ਮੇਰੀ
ਜੀ। ਬਹੁਤ ਸ਼ੁਕਰੀਆ ਇੰਨੇ ਪਿਆਰ ਦੇ ਲਈ ਤੇ ਦੁਆਵਾਂ ਦੇ ਲਈ, ਤੁਹਾਡਾ ਧੰਨਵਾਦ। ਤੇ ਤੁਸੀਂ ਸਿਹਤਮੰਦ ਰਹੋ, ਖੁਸ਼ ਰਹੋ, ਤੰਦਰੁਸਤ ਰਹੋ ਜੀ। ਬਹੁਤ ਸ਼ੁਕਰੀਆ।
ਖੁਸ਼ ਰਹੋ ਬੇਟਾ, ਤੁਸੀਂ ਵੀ ਚੜ੍ਹਦੀ ਕਲਾ ਚ ਰਹੋ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਤੁਹਾਨੂੰ।
ਧੰਨਵਾਦ ਜੀ। ਕਸ਼ਮੀਰ ਜੀ ਇਸ ਵਕਤ ਸਿਆਟਲ ਤੋਂ ਜੁੜੇ ਹੋਏ ਨੇ ਤੇ ਸਵਾਲਾਂ ਦੇ ਜਵਾਬ ਲੈ ਕੇ ਆਏ ਨੇ ਜੀ। ਹਾਂਜੀ
ਸੰਦੀਪ, ਮੈਂ ਦੁਬਾਰਾ ਆ ਗਈ ਆ।
ਹਾਂਜੀ,
ਤੇ ਇੱਕ ਤੁਸੀਂ ਪੁੱਛਿਆ ਰੁੰਡ ਮੁੰਡ, ਹਨਾ
ਜੀ,
ਰੁੰਡ ਮੁੰਡ ਹੁੰਦਾ ਜਦੋਂ ਦਰਖਤਾਂ ਦੇ ਸਾਰੇ ਪੱਤੇ ਚੜ ਜਾਣ, ਐਨ ਬਿਲਕੁਲ ਉੱਤੇ ਕੁਛ ਨਾ ਹੋਵੇ, ਅਸੀਂ ਕਹਿੰਦੇ ਰੁੰਡ ਮੁੰਡ ਹੋ ਗਏ ਸਾਰੀ
ਜੀ। ਠੀਕ
ਹੈ। ਇੱਕ ਪੁੱਛਿਆ ਤੁਸੀਂ ਲਟੈਣ,
ਹਾਂਜੀ,
ਜਦੋਂ ਦੋ ਕੋਲੇ ਕੱਢ ਕੇ ਨਾ ਉੱਪਰ ਇੱਕ ਕੋਈ ਮਜ਼ਬੂਤ ਜਿਹੀ ਲੱਕੜੀ ਰੱਖ ਕੇ ਉੱਪਰ ਫਿਰ ਸਤੀਰੀਆਂ ਵਗੈਰਾ ਰੱਖੀਆਂ ਜਾਂਦੀਆਂ ਤੇ ਉਹਨੂੰ ਲਟੈਣ ਕਹਿੰਦੇ ਆ, ਉਹ ਜਿਹੜੀ ਕੋਲਿਆਂ ਮੇਨ ਬੀਮ ਜਿਹੜੀ ਹੁੰਦੀ ਆ।
ਅੱਛਾ, ਉਹਨੂੰ ਲਟੈਣ ਕਹਿੰਦੇ ਨੇ,
ਉਹਨੂੰ ਲਟੈਣ ਕਹਿੰਦੇ ਆ।
ਠੀਕ ਹੈ।
ਹੋਰ ਕੀ ਪੁੱਛਿਆ ਸੀ?
ਮੈਨੂੰ ਏਦਾਂ ਲੱਗਿਆ ਵੀ ਪਿੱਛੋਂ ਅੰਕਲ ਜੀ ਨੇ ਆਵਾਜ਼ ਮਾਰੀ ਹੈ, ਉਹਨਾਂ ਨੇ ਦੱਸਿਆ ਕਿਤੇ।
ਅੰਕਲ ਜੀ ਨੇ, ਅੰਕਲ ਜੀ ਨੂੰ ਏਦਾਂ ਜਿਆਦਾ ਪਤਾ, ਕਹਿੰਦੇ ਉਹਨੂੰ ਬੀਮ ਕਹਿੰਦੇ ਆ।
ਜੀ ਬਿਲਕੁਲ ਜੀ, ਪਤਾ ਹੁੰਦਾ, ਔਰ ਬਿਲਕੁਲ ਜਿਨ੍ਹਾਂ ਕੋਲ ਸਹੀ ਜਾਣਕਾਰੀ ਹੁੰਦੀ ਹੈ ਨਾ, ਉਹਨਾਂ ਕੋਲ ਫਿਰ ਦੱਸੇ ਬਿਨਾਂ ਰਿਹਾ ਨਹੀਂ ਜਾਂਦਾ ਕਿ ਵੀ ਇਹ ਨੀ ਇਹ ਏਦਾਂ ਹੁੰਦਾ।
ਠੀਕ ਆ। ਓਦਾਂ ਤੇ ਸਾਡੀਆਂ ਗੱਲਾਂ ਚ ਘੱਟ ਦਖਲ ਦਿੰਦੇ, ਕਹਿੰਦੇ ਹੁੰਦੇ ਕੋਈ ਮੈਥ ਦੇ ਸਵਾਲ ਸਮਝਣੇ ਤੇ ਮੈਨੂੰ ਦੱਸੋ, ਪਰ ਕੁਛ ਗੱਲਾਂ ਜਿਹੜੀਆਂ ਸਾਨੂੰ ਘੱਟ ਪਤਾ ਹੁੰਦੀਆਂ ਇਹਨਾਂ ਨੂੰ ਪਤਾ।
ਥੈਂਕ ਯੂ ਜੀ, ਸ਼ੁਕਰੀਆ। ਸੋ ਇੱਕ ਅਖਾਣ ਹੈ ਜੀ, ਹਜੇ ਤੱਕ ਉਹ ਪੂਰੀ ਨਹੀਂ ਹੋਈ, 4 ਮਿੰਟ ਸਿਰਫ ਰਹਿ ਗਏ ਨੇ, ਕਰ ਦਿਓ ਜੀ ਪੂਰੀ ਪਲੀਜ਼। ਚਾਹ ਸੇਵੀਆਂ ਮੰਡੇ ਤੇ ਉਸ ਤੋਂ ਅਗਲਾ ਹਿੱਸਾ ਕੀ ਹੋ ਸਕਦਾ, ਬੁਝੋ ਥੋੜਾ ਜਾ, ਦੇਖੋ ਜਰਾ ਕਿਤੇ ਆਸੇ ਪਾਸੇ ਪੁੱਛ ਲੋ, ਕਿਸੇ ਦਾਦੀ ਕੋਲੋਂ, ਨਾਨੀ ਕੋਲੋਂ, ਨਾਨਾ ਜੀ ਕੋਲੋਂ, ਨਾਨੀ ਜੀ ਕੋਲੋਂ, ਸੋ ਆਪਣੇ ਮੰਮੀ ਡੈਡੀ ਕੋਲੋਂ, ਤੇ ਬਾਪੂ ਜੀ ਕੋਲੋਂ ਬੇਬੇ ਜੀ ਕੋਲੋਂ ਕੋਈ ਨੇੜੇ ਤੇੜੇ ਹੈ ਤਾਂ ਫਟਾਫਟ ਪੁੱਛਿਆ ਜਾ ਸਕਦਾ। ਸੋ ਇਹ ਇੱਕ ਤਰੀਕਾ ਵੀ ਬਣ ਜਾਂਦਾ, ਸਬੱਬ ਵੀ ਬਣ ਜਾਂਦਾ ਵੱਡਿਆਂ ਦੇ ਨਾਲ ਗੱਲ ਕਰਨ ਦਾ, ਉਹਨਾਂ ਤੋਂ ਪੁਰਾਣੀਆਂ ਗੱਲਾਂ ਪੁੱਛਣ ਦਾ, ਤੇ ਕਿੰਨੀ ਜਾਣਕਾਰੀ ਉਹਨਾਂ ਕੋਲ ਹੈਗੀ ਆ, ਤੁਸੀਂ ਪੁੱਛ ਕੇ ਵੇਖੋ ਕਦੇ ਉਹਨਾਂ ਨੂੰ। ਤੇ ਗੁਰਮੀਤ ਸਿੰਘ ਭੁੱਲਰ ਜੀ ਕਹਿੰਦੇ ਵੈਰੀ ਗੁੱਡ ਟੌਪਿਕ, ਬਹੁਤ ਸ਼ੁਕਰੀਆ। ਗੁਰਿੰਦਰਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ, ਸਤਿ ਸ੍ਰੀ ਅਕਾਲ, ਸਵਾਗਤ ਕਰਦੇ ਹਾਂ। ਤੇ ਮਨਵੀਰ ਜੀ ਕਹਿੰਦੇ ਮੌਂਟਰੀਅਲ ਕੈਨੇਡਾ ਤੋਂ ਆ ਜੀ, ਮਨਵੀਰ ਜੀ ਸਵਾਗਤ ਕਰਦੇ ਹਾਂ ਤੇ ਬਹੁਤ ਸ਼ੁਕਰੀਆ ਤੁਸੀਂ ਦੱਸਿਆ ਦੁਬਾਰਾ ਟਾਈਪ ਕਰਕੇ। ਤੇ ਨਾਲ ਹੀ ਨਾਲ ਮੰਡੇ ਦਾ ਜਵਾਬ ਆਇਆ ਹੈ, ਪਾਲ ਸ਼ਰਮਾ ਜੀ ਕਹਿੰਦੇ ਬਿਹੀਆਂ ਰੋਟੀਆਂ ਨੂੰ ਕਹਿੰਦੇ ਨੇ ਜੀ ਮੰਡੇ, ਤੇ ਕਹਿੰਦੇ ਮੇਰੀ ਪਸੰਦ ਦਾ ਗਾਣਾ ਲਗਾ ਤਾ ਤੁਸੀਂ।
ਉੱਚੀਆਂ ਹੈ ਕਾਲਾ ਮੈਂ ਨਹੀਂ, ਉੱਚੀਆਂ ਹੈ ਕਾਲਾ ਮੈਂ, ਕੁਦਰਤ ਨੂੰ ਮਤ ਮਤ ਬਣਾਵੇ, ਬੈ ਤਾਰਿਆਂ ਦੀ ਛਾਵੇਂ ਨੀ ਭਰੀਏ, ਬੈ ਤਾਰਿਆਂ ਦੀ ਛਾਵੇਂ, ਕਾਲੀ ਚੁੰਨੀ ਦੇ ਸਿਤਾਰੇ ਲੌਂਗ ਮਾਰੇ ਲਿਸ਼ਕਾਰੇ।
ਕੀ ਬਾਤ ਹੈ ਜੀ। ਸੋ ਜਵਾਬ ਆਇਆ ਜੀ ਸਾਡੇ ਕੋਲ ਬਿਆੜ ਦਾ ਵੀ, ਔਰ ਇਸ ਵਕਤ ਗੁਰਨਾਮ ਜੀ ਨੇ ਸਾਂਝਾ ਕੀਤਾ ਤੇ ਕੋਈ ਰਹਿ ਨਾ ਜਾਏ ਇਸ ਕਰਕੇ ਆਪਾਂ ਸਾਂਝਾ ਕਰ ਹੀ ਲੈਂਦੇ ਹਾਂ। ਬਿਆੜ ਕਹਿੰਦੇ ਨੇ ਪੱਕੀ ਤੋਰੀ ਨੂੰ। ਅੱਛਾ ਜੀ, ਪੱਕੀ ਤੋਰੀ ਨੂੰ। ਤੇ ਲਟੈਣ ਲੱਕੜ ਦਾ ਵੱਡਾ ਸ਼ਤੀਰ, ਤੇ ਰੋਹ ਵੈਸੇ ਬਹੁਤ ਸਾਰੇ ਲੋਕ ਜਾਣਦੇ ਨੇ ਜੀ ਕਿ ਗੰਨੇ ਦਾ ਰਸ ਰੋਹ ਕਹਿੰਦੇ ਨੇ, ਔਰ ਗੰਨੇ ਦੇ ਰਸ ਦੀ ਜਾਂ ਰੋਹ ਦੀ ਖੀਰ ਵੀ ਬਣਦੀ ਹੁੰਦੀ ਆ ਅਕਸਰ, ਬਹੁਤ ਸਵਾਦ ਹੁੰਦੀ ਆ ਗੰਨੇ ਦੇ ਰਸ ਦੀ ਖੀਰ। ਔਰ ਇਸ ਤੋਂ ਇਲਾਵਾ ਜੀ ਜਾਂਦੇ ਜਾਂਦੇ ਬਾਪੂ ਜੀ ਜੁੜੇ ਨੇ, ਫਟਾਫਟ ਕਾਲ ਲਈ ਆ ਜੀ। ਸਵਾਗਤ,
ਸਤਿ ਸ੍ਰੀ ਅਕਾਲ ਸੰਦੀਪ।
ਜਵਾਬ ਦੇ ਦਿਓ।
ਉਹ ਨਾ ਕਿਸੇ ਨੂੰ ਆਉਣੀ ਨੀ ਏ, ਮੈਂ ਆਪ ਹੀ ਜਵਾਬ ਦੇ ਦਿੰਦਾ ਇਹਦਾ।
ਅੱਛਾ ਅੱਛਾ ਅੱਛਾ, ਆਇਆ ਜੀ ਜਵਾਬ, ਹੁਣੇ 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 ਮੈਸੇਜ ਆਇਆ। ਪਾਲ ਜੀ ਕਹਿੰਦੇ ਚਾਹ ਸੇਵੀਆਂ ਮੰਡੇ, ਕਦੇ ਵੀ ਨਾ ਖਾਓ ਅੰਡੇ।
ਨਹੀਂ 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 ਨਹੀਂ, ਇਹ ਨਹੀਂ ਹੁੰਦਾ। ਨਹੀਂ ਨਹੀਂ, ਇਹ ਨਹੀਂ ਹੁੰਦਾ।
ਕੀ ਹੁੰਦਾ ਜੀ?
ਉਹ ਇਹ ਹੁੰਦਾ, ਮੈਂ ਦੱਸਦਾ ਤੁਹਾਨੂੰ, ਚਾਹ ਸੇਵੀਆਂ ਮੰਡੇ, ਤਿੰਨੇ ਕੰਮ ਨੀ ਆਉਂਦੇ ਠੰਡੇ।
ਵਾਹ, ਬਿਲਕੁਲ।
ਹੁਣ ਆ ਗਈ, ਹੁਣ ਆ ਗਈ ਸਮਝ ਤੁਹਾਨੂੰ।
ਔਰ ਗਰਮ ਗਰਮ ਚਾਹ ਜਿਹੜੀ ਆ ਉਹ ਸਵਾਦ ਲੱਗਦੀ ਆ।
ਚਾਹ ਸੇਵੀਆਂ ਮੰਡੇ, ਤਿੰਨੇ ਕੰਮ ਨੀ ਆਉਂਦੇ ਠੰਡੇ।
ਠੀਕ ਹੈ ਜੀ, ਬਹੁਤ ਵਧੀਆ। ਸੋ ਬਹੁਤ ਸ਼ੁਕਰੀਆ ਤੁਸੀਂ ਪਹੁੰਚੇ ਔਰ ਜਵਾਬ ਦਿੱਤਾ। ਤੇ ਜੀ ਬਿਲਕੁਲ ਯਾਦ ਰਹੂਗੀ ਹਨਾ, ਹੁਣ ਤਾਂ ਆਪਾਂ ਅਗਲੀ ਵਾਰੀ ਕਦੇ ਫੇਰ ਪ੍ਰੋਗਰਾਮ ਚ ਲੈ ਕੇ ਆਈ ਤੇ ਫਿਰ ਤੁਹਾਨੂੰ ਪੁੱਛਾਂਗੇ। ਸੋ ਜਿੰਨੇ ਵੀ ਸਰੋਤੇ ਇਸ ਵੇਲੇ ਜੁੜੇ ਨੇ, ਸਾਰਿਆਂ ਵੱਲੋਂ ਇਹ ਜਵਾਬ ਆਉਣਾ ਚਾਹੀਦਾ ਜੀ, ਚਾਹ ਸੇਵੀਆਂ ਮੰਡੇ, ਤਿੰਨੇ ਕੰਮ ਨੀ ਠੰਡੇ। ਸੋ ਇਸੇ ਦੇ ਨਾਲ ਹੀ ਜੀ ਵੇਲਾ ਹੋ ਗਿਆ ਮੇਰਾ ਜਾਣ ਦਾ, ਤੇ ਮੈਂ ਹੁਣ ਜਾਣਾ। ਪਰ ਕੰਗਣੀ ਦੇ ਬਾਰੇ ਜਾਂਦੇ ਜਾਂਦੇ ਜਵਾਬ ਦੇ ਦਈਏ ਕਿ ਇੱਕ ਤਰ੍ਹਾਂ ਦਾ ਅੰਨ ਹੁੰਦਾ, ਇਸਦਾ ਪੌਦਾ ਕਣਕ ਦੇ ਪੌਦੇ ਵਰਗਾ ਹੀ ਹੁੰਦਾ, ਦਾਣੇ ਇਸਦੇ ਬਾਜਰੇ ਦੇ ਦਾਣਿਆਂ ਵਰਗੇ ਹੁੰਦੇ ਨੇ, ਪਰ ਰੰਗ ਦੇ ਪੀਲੇ ਹੁੰਦੇ ਨੇ। ਸੋ ਕੰਗਣੀ ਦੀ ਵਰਤੋਂ ਨਾ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਕੀਤੀ ਜਾਂਦੀ ਹੈ ਜੀ, ਪਰ ਅੱਜ ਕੱਲ ਪੰਜਾਬ ਦੇ ਵਿੱਚ ਕੰਗਣੀ ਕੋਈ ਨੀ ਬੀਜਦਾ ਜੀ। ਸੋ ਇਸੇ ਦੇ ਨਾਲ ਹੀ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਆ ਗਿਆ। ਤੁਸੀਂ ਆਪਣਾ ਆਪਣੇ ਦਾ ਬਹੁਤ ਸਾਰਾ ਖਿਆਲ ਰੱਖਿਓ, ਕੱਲ ਫਿਰ ਮੁਲਾਕਾਤ ਹੁੰਦੀ ਆ। ਤਦ ਤੱਕ ਲਈ ਇਸੇ ਤਰ੍ਹਾਂ ਜੀ ਜੁੜੇ ਰਹਿਣਾ ਰੇਡੀਓ ਚੰਨ ਪਰਦੇਸੀ ਦੇ ਨਾਲ।
ਬਣ ਚਾਰ ਮੇ ਕੁੜੀਏ, ਬਣ ਚਾਰ ਮੇ ਕੁੜੀਏ।